एक ओंकार सतनाम कर्ता पुरुष निरपहु निर्वैर अकाल मूरत अजूनी सभं गुर प्रसाद जप आद सच जुगाद सच है भी सच नानक होसी भी सच चकर चिहन अलबन जात अलपात नहन जेह रूप रंग अर रेख भेख को कह न सकत केह अचल मूर्तन भव प्रकाश अमितोज कहज कोट इंद्र इंद्रान साहे साहान गणिज त्रिभुवन महीप सुर नारे असुर नेत नेत बांत्रिण कहत ता सर्वनाम कथय कवन कर्म नाम वर्णत सुमत हमें अवगुण भरे एक गुण नाही अमृत शाड बिखै बिख खाई माया मोह भरम पै भूले सतदारा स्यों प्रीत लगाई एक उत्तम पंथ सुनियो गुर संगत तेह मलंत जम त्रास मिटाई एक अरदास पाठ कीरत की गुर रामदास राखो शरणाई जाप ताप संयम धर्म न कमाया सेवा साधना जान्या हर राया कहो नानक हम नीच करमा शरण परे की राखो शर्मा कहो नानक हम नीच करमा शरण परे की राखो शर्मा
सतनाम श्री वाहिगुरु साहिब जीओ राग कौड़ी पूर्वी महला चौथा करहले एक ओंकार सतगुर प्रसाद करहले मन परदेसिया क्यों मिली है हर माए गुर भाग पूरा पाया गल मिलिया प्यारा आए करहले मन परदेसिया क्यों मिलिया हर माए गुर भाग पूरा पाया गल मिलिया प्यारा आए
वाह वाहिगुरु जी का खालसा वाहिगुरु जी की फतेह सतगुरु जी की साजी नवाजी परम सन्मान जो गुरु खालसा साहब संगत जी महाराज सतगुरु श्री गुरु नानक देव सचे पातशाह जी उन्हां दे दसे स्वरूप दसा ही पातशाहियां दे आत्मक जो स्वरूप जुगो जुग अटल सतगुरु श्री गुरु ग्रंथ साहब महाराज जी की महान कृपालता हुई है। सतगुरु जी के पावन पुत्र दरबार में महाराज जी की पावन पुत्र हजूरी में पिछले पैर के सुंदर दीवाना की प्रारंभता हुई। गुरु सवालियों तो महाराज जी के अमृतमई वचन कीर्तन के रूप में आप जी ने सरवण किए हैं अपना समा सफला किया है। गुरबाणी की लड़ीवार जो कथा आप जी रोज सरवण करते हो गुरु घर जिमें महाराज गुरु रामदास सचे पातशाह जी कृपा करते हैं अज भी मना दियां बिरतियां दी एकाग्रता बना के सतगुर सच्चे पातशाह जी का पावन पुत्र विदेश सरवण करिए लाहा प्राप्त करिए जी।
राग गौड़ी पूर्वी महला चौथा करहले
गौड़ी राग विच सतगुरु गुरु रामदास महाराज सच्चे पातशाह जी सात संग जी कृपा कर रहे हैं। गौड़ी राग की पूर्वी जाति है ते करहले साध संग जी इन्हां आउण वाले शब्दां दा गुरु रामदास महाराज सचे पातशाह जी ने सरलेख रखिया है। करहले दे साध संग जी तीन अर्थ हैं। एक अर्थ है करहले दा ऊठ नूं जां ऊठ दे साध संग जी बेमहारे बच्चे नूं कहिंदे हन करहला। ਕਰਹਰਾ ਛੰਦ ਦੀ ਚਾਲ ਦਾ ਵੀ ਨਾਂ ਹੈ ਦੂਸਰੇ ਅਰਥ ਵਿੱਚ। ਤੇ ਤੀਸਰਾ ਅਰਥ ਜਿਹੜਾ ਵਿਦਵਾਨਾਂ ਨੇ ਕੀਤਾ ਭਾਈ ਮਨਾ ਤੂੰ ਹੱਲਾ ਕਰ, ਉਦਮ ਕਰ, ਉਤਸ਼ਾਹ ਵਿਖਾਲ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਸਤੇ। ਪਰ ਪ੍ਰਕਰਨ ਅਨੁਸਾਰ ਜਿਹੜਾ ਸਾਧਸੰਗ ਜੀ ਇੱਥੇ ਅਰਥ ਲੱਗੇਗਾ ਉਹ ਲੱਗੇਗਾ ਊਠ ਵਾਲਾ। ਜਿਵੇਂ ਬੇਮਹਾਰਾ ਊਠ ਸਾਧ ਸੰਗ ਜੀ ਆਪਣੀ ਮਰਜ਼ੀ ਕਰਦਾ, ਇਸੇ ਤਰ੍ਹਾਂ ਮਨ ਨੂੰ ਸ਼ਬਦ ਦੀ ਨੱਥ ਪਾਈ ਹੋਵੇ ਤਾਂ ਮਨ ਸਾਧ ਸੰਗਤ ਜੀ ਫਿਰ ਤਾਂ ਗੁਰੂ ਸਾਹਿਬ ਜੀ ਦੀ ਮੱਤ ਅਨੁਸਾਰ ਚੱਲੇਗਾ, ਤੇ ਜੇ ਮਨ ਬੇਮਹਾਰਾ ਹੋ ਜਾਵੇ ਫਿਰ ਇਹ ਆਪਣੀ ਮਰਜ਼ੀ ਕਰਦਾ। ਆਪਣੀ ਮਰਜ਼ੀ ਕਰਨ ਵਾਲੇ ਮਨ ਨੂੰ ਸਾਧ ਸੰਗਤ ਜੀ ਮੋੜ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਨ ਦਾ ਜੋ ਉਪਦੇਸ਼ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਸ਼ਬਦਾਂ ਵਿੱਚ ਦੇ ਰਹੇ ਹਨ, ਉਹਨਾਂ ਦਾ ਸਿਰਲੇਖ ਸਾਧ ਸੰਗਤ ਜੀ ਮਹਾਰਾਜ ਜੀ ਨੇ ਕਰ ਹਲੇ ਰੱਖਿਆ ਹੈ। ਅੱਗੇ ਸਿਰਲੇਖ ਤੋਂ ਬਾਅਦ ਮੰਗਲ ਕਰਦੇ ਹਨ ਗੁਰੂ ਰਾਮਦਾਸ ਮਹਾਰਾਜ ਜੀ।
ਓਅੰਕਾਰ ਸਤਿਗੁਰ ਪ੍ਰਸਾਦ
ਅਦਵੈ ਸਰੂਪ ਪਰਮਾਤਮਾ ਸਰਬ ਦਾ ਪ੍ਰਕਾਸ਼ਕ, ਸਾਰੀ ਸ੍ਰਿਸ਼ਟੀ ਨੂੰ ਚੇਤਨਤਾ ਦੇਣ ਵਾਲਾ, ਸਤ ਚੇਤਨ ਆਨੰਦ ਸਰੂਪ, ਉਸ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਵਿੱਚ ਹੁੰਦੀ ਹੈ ਜੀ।
ਕਰ ਲੇ ਮਨ ਪਰਦੇਸੀਆ ਕਿਉਂ ਮਿਲੀਐ ਹਰ ਮਾਈ।
ਕਹਿੰਦੇ ਨੇ ਮਨਾ ਤੂੰ ਪਰਦੇਸੀ ਹੈ, ਆਪਣੇ ਦੇਸ਼ ਵਿੱਚ ਆਪਣੇ ਨਿੱਜ ਘਰ ਵਿੱਚ ਕਦੇ ਤੂੰ ਟਿਕੇ ਨਹੀਂ ਆਇਆ, ਕਦੇ ਝਾਤੀ ਵੀ ਨਹੀਂ ਮਾਰੀ ਵੀ ਤੇਰਾ ਆਪਣਾ ਅਸਲ ਟਿਕਾਣਾ ਕੀ ਹੈ। ਤੂੰ ਪਰਦੇਸੀ ਹੋਇਆ ਫਿਰਦਾ, ਫਿਰ ਪਰਦੇਸੀ ਹੋਵੇ ਇੱਕ ਹੀ ਉਗਣ ਹੋਵੇ ਤਾਂ ਵੀ ਕੋਈ ਗੱਲ ਨਹੀਂ। ਕਹਿੰਦੇ ਦੂਸਰੀ ਗੱਲ ਇਹ ਭਾਈ ਤੂੰ ਬੇਮਹਾਰਾ ਹੋਇਆ ਫਿਰਦਾ, ਤੈਨੂੰ ਕੋਈ ਸ਼ਬਦ ਦੀ ਨੱਥ ਨਹੀਂ ਪਈ, ਕੋਈ ਗੁਰੂ ਦੀ ਮੱਤ ਤੂੰ ਗ੍ਰਹਿਣ ਨਹੀਂ ਕੀਤੀ, ਕੋਈ ਉਪਦੇਸ਼ ਨਹੀਂ ਤੇਰੇ ਪੱਲੇ ਮਹਾਰਾਜ ਦਾ, ਬੇਮਹਾਰਿਆ ਪਰਦੇਸੀਆ ਮਨਾ ਉੱਦਮ ਕਰਕੇ ਇਸ ਗੱਲ ਦਾ ਕਿਉਂ ਮਿਲ ਗਿਆ ਹਰ ਮਾਏ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਿਵੇਂ ਮਿਲਿਆ ਜਾਏ। ਇਹ ਕਦੀ ਨਾ ਕਦੀ ਤੂੰ ਆਪਣੇ ਨਿੱਜ ਸਰੂਪ ਚ ਟੇਕ ਕੇ ਪੁੱਛ ਆਪਣੇ ਆਪ ਨੂੰ ਭਾਈ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ। ਕਿਉਂਕਿ ਮਨ ਸਾਧ ਸੰਗਤ ਜੀ ਉੱਦਮ ਕਰੇ, ਮਨ ਵਿੱਚ ਫੁਰਨਾ ਬਣੇ ਭਾਈ ਮੇਰਾ ਜੀਵਨ ਪਰਮਾਤਮਾ ਨੂੰ ਮਿਲਣ ਵਾਸਤੇ, ਤਾਂ ਤੇ ਬੰਦਾ ਕੋਈ ਨਾ ਕੋਈ ਸਾਧ ਸੰਗਤ ਜੀ ਫਿਰ ਰੋੜ ਪੋੜ ਕਰਦਾ, ਕਿਸੇ ਗੁਰਮੁਖ ਨੂੰ ਪੁੱਛੇਗਾ ਭਾਈ ਕਿਵੇਂ ਪਰਮਾਤਮਾ ਨੂੰ ਮਿਲਿਆ ਜਾ ਸਕਦਾ, ਜਾਂ ਗੁਰੂ ਕੀ ਬਾਣੀ ਵਿੱਚੋਂ ਸਾਧ ਸੰਗਤ ਜੀ ਲੱਭੇਗਾ ਇਹ ਯਤਨ ਕਰਕੇ ਵੀ ਕਿਵੇਂ ਪਰਮਾਤਮਾ ਨੂੰ ਮਿਲਿਆ ਜਾਵੇ। ਪਰ ਅਸਲ ਵਿੱਚ ਸਾਧ ਸੰਗਤ ਜੀ ਸਾਰੀ ਸਾਰੀ ਉਮਰ ਲੰਘ ਜਾਂਦੀ, ਸੱਤਰ ਸੱਤਰ ਅੱਸੀ ਅੱਸੀ ਸਾਲ ਮਨ ਵਿੱਚ ਫੁਰਨਾ ਹੀ ਨਹੀਂ ਫੁਰਦਾ ਵੀ ਅਸਲ ਵਿੱਚ ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ ਸਾਂ, ਭਾਈ ਉਹਨੂੰ ਮਿਲਣਾ ਚਾਹੀਦਾ ਸੀ। ਸਾਰੀ ਉਮਰ ਲੰਘ ਜਾਣ ਤੋਂ ਬਾਅਦ ਵੀ ਸਾਧ ਸੰਗਤ ਜੀ ਕਈ ਵਾਰ ਅਫਸੋਸ ਨਹੀਂ ਮਨ ਨੂੰ ਹੁੰਦਾ ਵੀ ਗਈ ਸਾਰੀ ਉਮਰ ਹੱਥੋਂ ਨਿਕਲ ਗਈ, ਇਹ ਜੀਵਨ ਵਿਅਰਥ ਚਲਿਆ ਗਿਆ। ਉਹ ਤਾਂ ਹੀ ਮਨ ਵਿੱਚ ਸਾਧ ਸੰਗਤ ਜੀ ਆਵੇਗਾ ਜੇ ਇਸ ਗੱਲ ਦਾ ਪਤਾ ਹੋਵੇ ਵੀ ਇਹ ਜੀਵਨ ਜਿਹੜਾ ਇਹਦਾ ਕੋਈ ਲਕਸ਼ ਕੋਈ ਮਨੋਰਥ ਹੈ ਤੇ ਉਹ ਅਸੀਂ ਪਰਮਾਤਮਾ ਨੂੰ ਮਿਲਣਾ, ਤੇ ਪਰ ਮੇਰੀ ਤਾਂ ਸਾਰੀ ਉਮਰ ਲੰਘ ਚੱਲੀ ਹੈ, ਮੈਂ ਤਾਂ ਕੋਈ ਉਦਮ ਹੀ ਨਹੀਂ ਕੀਤਾ। ਫਿਰ ਜ਼ਰੂਰ ਸਾਧ ਸੰਗਤ ਜੀ ਆਪਣੇ ਮਨ ਨੂੰ ਬੰਦਾ ਪੁੱਛਦਾ ਜਦੋਂ ਉਹ ਕਿਤੇ ਇਕਾਂਤ ਵਿੱਚ ਹੋਵੇਗਾ ਟੇਕੇ ਭਾਈ ਤੂੰ ਮਨਾ ਕੋਈ ਓੜ ਪੋੜ ਨਹੀਂ ਕੀਤਾ, ਦੇਖ ਤੇਰੀ ਉਮਰ ਲੰਘਦੀ ਜਾਂਦੀ ਹੈ, ਪਤਾ ਨਹੀਂ ਹੁੰਦਾ ਕੱਲ ਦਾ ਕੀ ਹੋਵੇਗਾ, ਕੱਲ ਦਾ ਦਿਨ ਦੇਖਾਂਗੇ ਕਿ ਨਹੀਂ। ਗੁਰਮਤਿ ਅਨੁਸਾਰ ਦੇ ਅਗਲੇ ਸਵਾਸ ਦੀ ਸਾਧ ਸੰਗਤ ਜੀ ਕੋਈ ਸੋਝੀ ਨਹੀਂ, ਪਰ ਮਨੁੱਖ ਨਹੀਂ ਮੰਨਦਾ ਇਸ ਗੱਲ ਨੂੰ, ਕਦੇ ਨਹੀਂ ਇਹਨੇ ਆਪਣੇ ਆਪ ਨੂੰ ਪੁੱਛਿਆ। ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕੀਤੇ ਨੇ ਗੁਰਮੁਖਾ ਕਦੇ ਟੇਕ ਕੇ ਆਪਣੇ ਆਪ ਨੂੰ ਤੂੰ ਪੁੱਛ ਭਾਈ ਤੂੰ ਕੋਈ ਯਤਨ ਕੀਤਾ ਨਹੀਂ ਕੀਤਾ, ਤੇ ਫਿਰ ਤੂੰ ਬੇਮਹਾਰਾ ਨਾ ਹੋਇਆ, ਫਿਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦਾ ਉੱਦਮ ਕਰ ਕੋਈ ਤੂੰ।
ਗੁਰ ਭਾਗ ਪੂਰਾ ਪਾਇਆ ਗੱਲ ਮਿਲਿਆ ਪਿਆਰਾ ਆਏ।
ਪਹਿਲੀ ਪੰਕਤੀ ਵਿੱਚ ਸਾਧ ਸੰਗਤ ਜੀ ਆਪ ਹੀ ਸਵਾਲ ਕੀਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ, ਤੇ ਅਗਲੀ ਪੰਕਤੀ ਵਿੱਚ ਆਪ ਹੀ ਜਵਾਬ ਦੇ ਦਿੱਤਾ। ਭਾਈ ਹੁਣ ਮਨ ਵਿੱਚ ਜੇ ਫੁਰਨਾ ਫੋਰਾ ਵੇ ਭਾਈ ਪਰਮਾਤਮਾ ਨੂੰ ਮਿਲਣਾ ਚਾਹੀਦਾ ਸੀ, ਕੁਝ ਨਾ ਕੁਝ ਤੈਨੂੰ ਉਦਮ ਓੜ ਪੋੜ ਕਰਨਾ ਚਾਹੀਦਾ ਸੀ, ਫਿਰ ਕਿਵੇਂ ਮਿਲਿਆ ਜਾਵੇ? ਕਹਿੰਦੇ ਗੁਰ ਭਾਗ ਪੂਰੇ ਪਾਇਆ, ਪੂਰੇ ਭਾਗਾਂ ਨਾਲ ਸਾਧ ਸੰਗਤ ਜੀ ਗੁਰੂ ਦੀ ਪ੍ਰਾਪਤੀ ਹੈ, ਗੱਲ ਮਿਲਿਆ ਪਿਆਰਾ ਆਏ, ਤੇ ਜਿਹਨਾਂ ਨੂੰ ਗੁਰੂ ਮਿਲ ਗਿਆ ਗੁਰੂ ਦੀ ਬਖਸ਼ਿਸ਼ ਕਰਕੇ ਸਾਧ ਸੰਗਤ ਜੀ, ਫਿਰ ਪਰਮਾਤਮਾ ਆਪੇ ਹੀ ਗੱਲ ਨਾ ਲਾ ਲਏਗਾ, ਬਲਕਿ ਪਰਮਾਤਮਾ ਆਪ ਆਣ ਕੇ ਮਿਲੇਗਾ, ਪਰ ਮਿਲਾਵੇਗੀ ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ ਵਿੱਚੋਂ ਸਾਧ ਸੰਗਤ ਜੀ ਕੀ ਨਿਕਲੇਗਾ? ਮਹਾਰਾਜ ਦੀ ਜਿਹੜੀ ਕਿਰਪਾ ਸਾਧ ਸੰਗਤ ਜੀ ਅਸਲ ਵਿੱਚ ਸ਼ਬਦ ਦੁਆਰਾ ਬੰਦੇ ਉੱਤੇ ਵਰਤਦੀ ਹੈ। ਸਤਿਗੁਰੂ ਜੀ ਦੀ ਸਾਰੀ ਕਿਰਪਾ ਸਾਧ ਸੰਗਤ ਜੀ ਅਸਲ ਵਿੱਚ ਮਹਾਰਾਜ ਜੀ ਦੇ ਬਚਨ ਵਿੱਚ, ਗੁਰੂ ਸਾਹਿਬ ਜੀ ਦੇ ਸ਼ਬਦ ਵਿੱਚ। ਜੇ ਆਪਾਂ ਆਖੀਏ ਸਰੀਰ ਕਰਕੇ, ਤੇ ਅੱਜ ਮਹਾਰਾਜ ਜੀ ਸਾਧ ਸੰਗਤ ਜੀ ਆਪਣੇ ਕੋਲ ਨਹੀਂ, ਪੰਜਾਂ ਤੱਤਾਂ ਦਾ ਮਹਾਰਾਜ ਦਾ ਸਰੀਰ ਨਹੀਂ, ਦਸਾਂ ਸਰੂਪਾਂ ਦਾ, ਪਰ ਸ਼ਬਦ ਰੂਪ ਵਿੱਚ ਮਹਾਰਾਜ ਦਸੇ ਸਰੂਪ ਹੀ ਸਾਧ ਸੰਗਤ ਜੀ ਸਾਡੇ ਕੋਲ ਨੇ। ਸ਼ਬਦ ਵਿੱਚ ਓਨਾ ਹੀ ਬਾਲਿਆ ਜਿੰਨਾ ਮਹਾਰਾਜ ਜੀ ਨੇ ਜਦੋਂ ਉਚਾਰਿਆ ਸੀ ਉਦੋਂ ਸੀ, जे महाराज जी का सत्संग जी उदो बचन परमात्मा नाल बुलाउंदा सी ते बचन महाराज दे उहो ही ने हुण भी जे कोई इन्हां बचना की महानता समझ लवे ते परमात्मा नाल उस वेले मिल जाएगा जरूर मिल मिलाप होगा क्योंकि शब्द विच सत्संग जी एक ताकत होंदी एक शक्ति है शब्द विच शब्द की बहुत भारी समर्थ यह महाराज के पवित्र मुख तो निकलिया शब्द है शब्द से जो सुधारण आप रोज बोलते सत्संग जी इन्हों की बड़ी भारी ताकत दसी विद्वाना ने उन्होंने जिथे शब्द का निर्णय किया कहते गुरमुखो जिहड़ियां सुधारण गल्लां आपां रोज बोल दिंदे आ दुनियावी गल्लां इन्हां गल्लां दे इन्हां दा भी सत्संग जी एक असर हुंदा रोज बोलण वाले शब्द की भी एक ताकत है ते उन्हां दो तीन प्रमाण दुनियावी दिते ने गुरु दे शब्द की महानता दसण वास्ते कहते देखो जिहड़े बजुर्ग सन ना बजुर्ग पहलां ते दीवा जगदा होवे घर च बच्चे नूं बजुर्गां ने इह नहीं आखणा भई काका दीवा बंद कर दे उन्हें आखना दीवा वड्डा कर जा पुत्र दीवा वड्डा कर दे वड्डे करता क्या तुम मतलब तो दीवा बुझाना पर बजुर्ग यह नहीं कहते जा दीवा बुझा दे उन्होंने जो पूछे भी तुम दीवा बुझाण का ना नवा क्यों रख लिया है तो दीवा बुझाना मारने तो फूक है उन्होंने पर बजुर्ग कहते भाई तू जा दीवा वड्डा कर किसी दुकानदार ने अपनी दुकान बंद करनी हो शाम नूं ते वो अपने बच्चे नूं जां अपने नौकर नूं इह नहीं कहिंदा कि दुकान बंद कर दे वो कहिंदा दुकान वधा दे हुण इदां क्यों कहिंदे सी उहनां बजुर्गां दा सत्संग जी मत सी वी इक गल जिहड़ी रोज 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 साडे मन ने चेते करनी है ते मुख ने बोलनी है कदी ना कदी उहदा असर जिहड़ा उह जीवन विच घट के रहिंदा रोज एक गल बोली जावे ना एक गल रोज कोई इही आखी जावे भाई दीवा बंद कर दे भाई दीवा बुझा दे दीवा बुझा दे बजुर्गों का मन ही कहता से भाई एक दिन फिर बंदे का दीवा सत्संग जी उसका बुझ ही जाता कोई यह नहीं चाहता कि मेरा जिंदगी जिसका बहुत ज्यादा नुकसान हो जाए सत्संग जी लोग कहते भाई दीवा ही गुल हो गया उस शब्द की ताकत तो डरदे बजुर्गों ने एक वधिया नाम रख लिया करना तो दीवा बंद ही है पर यह नहीं चाहते कि दीवा ही बंद हो जाए क्योंकि वह अर्थ दूजे पास भी लगता से शब्द की ताकत तो डरते सन कहते जो रोज यही गल आप आखेंगे भाई आह काका दीवा बुझाया तो कितने दीवा ही ना बुझे एक दिन इस करके उन्हें एक शब्द चुन लिया शब्द की ताकत तो डरते हैं कहते जा भाई काका दीवा वड्डा कर है तो बंद ही करना पर कहते शब्द वो बोलो जिसकी ताकत जो वरते भी तो साढ़े पधेरी वरते इसलिए रोज रोज उही शब्द बोलना तो उही शब्द बोलो जिहड़ा शब्द जे घटे भी साडी जिंदगी विच रोज बोलण करके कहिंदे घट जांदा जे एक गल रोज बोली जाओ तो इन्हें घट जाना एक दिन जीवन च वापर जानी वह गल पर शब्द वह वरतो जे वापरे भी तो भी साडे भरे च वापरे इसे भी सत्संग जी दुकानदार कहिंदा सी भाई जा दुकान वड्डी कर दे ये नहीं कहिंदा दुकान बंद कर दे कहिंदा जी मैं रोज आखा दुकान बंद कर दे ऐसा ना एक दिन पक्की बंद हो जाए तो दुकान ही बंद हो गई खावांगे की इस करके बंद लफ्ज की ताकत तो डरदा सी अपने मुंह बंद कर दे कहिंदा ही नहीं सी ऐसा ना वे एक दिन बंद ही हो जाए वो कहिंदा सी दुकान वड्डी कर दे क्योंकि सवेरे फिर खोलनी है बंद नहीं करनी आपां ही सारी जिंदगी चलाउणी इस करके वो कहिंदा सी इहनूं वड्डी कर दे वो शब्द की ताकत सी आम पिंडां विच सत्संग जी किसी नूं सप्प लड़ जाए ना तो यह नहीं सी कहिंदे भाई इहनूं सप्प लड़ गया किसी ना किसी इलाके च कोई ना रखे असि कई आखना भाई वो कख लग गया भाई फलाने माड़ा जा दस इशारा कर देना भी शक तो सप्प का है पर कहने जी नहीं करता कि सप्प लड़ गया क्योंकि सप्प लड़े तो बाद सत्संग जी का असर है मौत तो मौत का ना नहीं लिया तेरा जी कोई वो कहते एक दिन एक रोज रोज यही गल करेंगे तो एक दिन वापर जाएगी इस करके उन्होंने कोई दूसरा लफ्ज कट लिया जिहड़ा सत्संग जी सोभनीक से अर्थ भावे उहदा उही बनता इसे करके लोग सत्संग जी मौत नूं सीधा नहीं सी कहिंदे भाई फलाना मर गया है तो मर ही गया शक्का कोई नहीं जदों शरीर छड्ड दिता तो मर गया पर उहदा लफ्ज वखरा रख कोई कहिंदे सी जी परलोक गमन कर गया किसी ने आखना जी स्वर्गवासी हो गया किसी ने आखना चलाना कर गया सीधा मर गया नहीं सी कोई कहिंदा क्यों कहिंदे सी जा सवेरे सवेरे कोई चंगी गल कर उन्होंने पता सी भी शब्द का कोई असर है फिर बहुत सियाने बजुर्गों ने यह आखना उन्हें कहना वड्डा वेला भाई कोई शुभ गल कर वड्डा वेला भाव अमृत वेला रब के नां लैण दा वेला ते परमात्मा दा ही नां लै कोई दूसरा जिक्र कर ही ना ऐसा ना हो इस वेले की गल घट ही ना जाए कित वापरी ना जाए
ਇਸ ਕਰਕੇ ਬਹੁਤ ਸਿਆਣੇ ਬਜ਼ੁਰਗਾਂ ਨੇ ਇਹ ਕਹਿਣਾ ਭਾਈ ਨਿਤਨੇਮ ਦਾ ਵੇਲਾ, ਕੋਈ ਰੱਬ ਦੀ ਗੱਲ ਸੁਣਾ, ਕਿਹੜੀ ਕਿਹੜਾ ਜ਼ਿਕਰ ਛੇੜ ਲਿਆ ਤੂੰ, ਉਹ ਗੱਲ ਹੀ ਨਹੀਂ ਸੀ ਸੁਣ ਕੇ ਰਾਜੀ। ਕਿਉਂ? ਉਹਨਾਂ ਨੂੰ ਪਤਾ ਭਾਵੇਂ ਇਹ ਦਰਿਆਵੀ ਸ਼ਬਦ ਹੈ ਪਰ ਆਪਣੇ ਮੂੰਹ ਨਹੀਂ ਸੀ ਸਾਧ ਸੰਗਤੀ ਕੱਢਣਾ ਚਾਹੁੰਦੇ, ਕਿਉਂਕਿ ਉਹਨਾਂ ਨੂੰ ਪਤਾ ਸੀ ਸ਼ਬਦ ਦੀ ਇੱਕ ਤਾਕਤ ਹੈ, ਵਾਰ ਵਾਰ ਇਹੀ ਸ਼ਬਦ ਬੋਲਣ ਕਰਕੇ ਇਹ ਆਪਣਾ ਅਸਰ ਇੱਕ ਦਿਨ ਜ਼ਰੂਰ ਵਿਖਾਲੇਗਾ। ਇਸੇ ਲਈ ਜਿਹੜੇ ਸਾਧ ਸੰਗਤ ਜੀ ਸੱਤ ਸੰਗੀ ਪੁਰਸ਼ ਹਨ, ਕਿਸੇ ਖਾਸ ਸਮੇਂ ਤੇ ਤਾਂ ਕਹਿ ਦੇਣਗੇ, ਜਾਂ ਮਹਾਰਾਜ ਸਾਹਿਬ ਅੱਗੇ ਆਣ ਕੇ ਤਾਂ ਜ਼ਰੂਰ ਆਖਣਗੇ, ਮਹਾਰਾਜ ਮੈਂ ਉਗਣਾ ਦਾ ਭਰਿਆ, ਮੇਰੇ ਸਿਰ ਤੇ ਪਾਪਾਂ ਦੀ ਪਾਂਡ ਹੈ, ਮੇਰੀ ਮਨਮੁਖਤਾ ਦੂਰ ਕਰੋ ਮਹਾਰਾਜ, ਮੇਰਾ ਮਨ ਅਜੇ ਸੂਤਰ ਨਹੀਂ ਆਉਂਦਾ, ਮਾਈ ਮਨ ਮੇਰੋ ਬਸ ਨਾ ਹੀ। ਪਰ ਆਮ ਸਧਾਰਨ ਗੱਲਾਂ ਵਿੱਚ ਸਾਧ ਸੰਗਤ ਜੀ ਰੋਜ਼ ਹੀ ਇਹ ਕਹੀ ਜਾਣਾ, ਮੈਂ ਤਾਂ ਭਾਈ ਪਾਪੀ ਹਾਂ, ਮੈਂ ਤਾਂ ਮਨਮੁੱਖ ਹਾਂ, ਮੈਂ ਬੜਾ ਪਾਪੀ ਜੀ, ਮੈਂ ਬੜਾ ਮਨਮੁੱਖ ਜੀ, ਸਿਆਣਾ ਬੰਦਾ ਇੱਦਾਂ ਕਹਿੰਦਾ ਨਹੀਂ। ਮਨ ਦਾ ਮਨ ਚ ਭਾਈ ਮੈਂ ਪਾਪ ਵੀ ਕੀਤੇ ਨੇ ਤੇ ਮਨ ਮੇਰਾ ਮਨਮੁਖਤਾ ਹੀ ਨਹੀਂ ਛੱਡਦਾ, ਪਰ ਅਸਲ ਵਿੱਚ ਜਿਹੜਾ ਕਹਿ ਰਿਹਾ ਹੁੰਦਾ ਸਾਧ ਸੰਗਤ ਜੀ, ਉਹ ਇਹ ਚਾਹੁੰਦਾ ਕਿ ਲੋਕ ਕਹਿਣ, ਨਹੀਂ ਨਹੀਂ ਤੂੰ ਤਾਂ ਬੜਾ ਗੁਰਮੁਖ ਹੈ ਭਾਈ, ਅਸਲ ਚ ਉਹਦਾ ਉਹ ਮਨੋ ਪਛਤਾਵਾ ਕਰਕੇ ਆਖਿਆ ਨਾ, ਮੈਂ ਤਾਂ ਪਾਪੀ, ਮੈਂ ਤਾਂ ਮਨਮੁੱਖ ਹਾਂ। ਫਿਰ ਕੋਈ ਗੱਲ ਨਹੀਂ, ਦਿਖਾਵੇ ਮਾਤਰ ਨਹੀਂ ਕਹਿੰਦਾ। ਤੇ ਇਹ ਵੀ ਸਾਧ ਸੰਗਤ ਜੀ ਗੁਰਮਤ ਵਾਲਿਆਂ ਗੁਰਮੁਖਾਂ ਨੇ ਨਿਰਣਾ ਕੀਤਾ ਵੀ ਬਿਨਾਂ ਵਜ੍ਹਾ ਫਿਰ ਵੀ ਨਹੀਂ ਕਹੀ ਜਾਣਾ ਹੁੰਦਾ ਵੀ ਮੈਂ ਬੜਾ ਪਾਪੀ ਜੀ, ਮੈਂ ਬੜਾ ਪਾਪੀ, ਕਹਿੰਦੇ ਡਰਨਾ ਹੀ ਚਾਹੀਦਾ ਮਹਾਰਾਜ ਤੋਂ, ਆਪੇ ਹੀ ਆਖੀ ਜਾਏ ਰੋਜ਼ ਪਾਪੀ ਪਾਪੀ, ਤੇ ਕੋਈ ਐਸਾ ਪਾਪ ਹੋ ਹੀ ਨਾ ਜਾਏ ਜਿਹੜਾ ਮੁੜ ਕੇ ਮਨਤਾ ਜੀ ਨਾਲ ਲੱਥੇ ਸਿਰ ਤੋਂ। ਇਹ ਸੀ ਸਧਾਰਨ ਸ਼ਬਦ ਦੀ ਤਾਕਤ। ਪਰ ਹੁਣ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖਾ ਕਦੀ ਆਪਣੇ ਆਪ ਨੂੰ ਕੁਛ ਕੋਈ ਪਰਮਾਤਮਾ ਨੂੰ ਮਿਲਣ ਦਾ ਕੋਈ ਕੀਤਾ ਉਦਮ? ਨਹੀਂ ਕੀਤਾ ਤੇ ਗੁਰੂ ਤੈਨੂੰ ਮਿਲਾਵੇਗਾ, ਪਰ ਗੁਰੂ ਪੂਰੇ ਭਾਗਾਂ ਤੋਂ ਬਿਨਾਂ ਨਹੀਂ। ਹਜ਼ੂਰ ਕਹਿੰਦੇ ਗੁਰ ਭਾਗ ਪੂਰੇ ਪਾਇਆ, ਪੂਰੇ ਭਾਗ ਸਾਥ ਦੇਣਗੇ ਤੇ ਫਿਰ ਗੁਰੂ ਦੀ ਪ੍ਰਾਪਤੀ, ਬਸ ਗੁਰੂ ਸਾਹਿਬ ਦੀ ਪ੍ਰਾਪਤੀ ਹੋਈ ਗੱਲ ਮਿਲਿਆ ਪਿਆਰਾ ਆਏ, ਕਹਿੰਦੇ ਫਿਰ ਤਾਂ ਪਿਆਰਾ ਪ੍ਰਮਾਤਮਾ ਆਪੇ ਆਣ ਕੇ ਤੇਰੇ ਗੱਲ ਨਾਲ ਮਿਲ ਜਾਵੇਗਾ, ਪਰ ਕਿਰਪਾ ਗੁਰੂ ਸਾਹਿਬ ਕਰਨਗੇ। ਗੁਰੂ ਸਾਹਿਬ ਨੇ ਕਿਰਪਾ ਕਿਵੇਂ ਕਰਨੀ? ਸ਼ਬਦ ਦੁਆਰਾ। ਮਹਾਰਾਜ ਦੇ ਸ਼ਬਦ ਵਿੱਚ ਸਾਧ ਸੰਗਤ ਜੀ ਬੇਅੰਤ ਸਮਰੱਥਾ, ਬੇਅੰਤ ਸਮਰੱਥਾ। ਇਸੇ ਲਈ ਕਹਿੰਦੇ ਕੋਈ ਫਲਾਣਾ ਸ਼ਬਦ ਦਾ ਅਭਿਆਸੀ ਹੈ, ਸ਼ਬਦ ਦਾ ਅਭਿਆਸ ਕਰਨ ਕਰਦਾ ਅਰਥ ਹੁੰਦਾ ਵਾਰ ਵਾਰ ਉਸੇ ਸ਼ਬਦ ਨੂੰ ਬੋਲਣਾ, ਵਾਰ ਵਾਰ ਉਹ ਪ੍ਰਕਿਰਿਆ ਦੁਬਾਰਾ ਦੁਬਾਰਾ ਹੋਣੀ, ਰਿਪੀਟ ਕਰਨਾ ਉਹਨੂੰ। ਜਿਹੜੀ ਗੱਲ ਆਪਾਂ ਵਾਰ ਵਾਰ ਸਾਧ ਸੰਗਤ ਜੀ ਮੁੱਖੋਂ ਬੋਲਾਂਗੇ, ਹੌਲੀ ਹੌਲੀ ਉਹਦੀ ਛਾਪ ਮਨ ਤੇ ਪੈਂਦੀ, ਤੇ ਜਿਹੜੀ ਗੱਲ ਵਾਰ ਵਾਰ ਮਨ ਕਬੂਲ ਲਵੇ ਉਹਨੇ ਸਾਧ ਸੰਗਤ ਜੀ ਫਿਰ ਮਨ ਨੂੰ ਆਪਣੇ ਸੱਚ ਚ ਢਾਲ ਹੀ ਲੈਣਾ ਹੁੰਦਾ। ਇਸੇ ਕਰਕੇ ਮਹਾਰਾਜ ਨੇ ਆਖਿਆ ਭਾਈ ਗੁਰਮੁਖਾ ਸ਼ਬਦ ਦਾ ਅਭਿਆਸ ਕਰ। ਇਸੇ ਲਈ ਸਾਧ ਸੰਗਤ ਜੀ ਸਾਰੇ ਸੱਤ ਪੁਰਸ਼ਾਂ ਦਾ ਉਪਦੇਸ਼ ਹੈ, ਪਰ ਜੇ ਤੁਰਿਆ ਜਾਂਦਾ ਖਾਲੀ ਵੀ ਤੇ ਤੁਰਿਆ ਜਾਂਦਾ, ਬਾਣੀ ਪੜ੍ਹਦਾ ਜਾ, ਵਾਹਿਗੁਰੂ ਵਾਹਿਗੁਰੂ ਕਰਦਾ ਜਾ, ਕਿਉਂਕਿ ਤੇਰੀ ਰਸਨਾ ਇੱਕ ਕਿਰਿਆ ਕਰੇਗੀ, ਉਹ ਰਸਨਾ ਦੁਆਰਾ ਹੋਣ ਵਾਲੀ ਕਿਰਿਆ ਦਾ ਅਸਰ ਮਨ ਤੇ ਪੈਣਾ ਹੀ ਪੈਣਾ। ਇਹ ਗੁਰੂ ਦੇ ਸ਼ਬਦ ਦੀ ਸਾਧ ਸੰਗਤ ਜੀ ਬੇਅੰਤ ਤਾਕਤ ਹੈ, ਮਹਾਰਾਜ ਦੇ ਵਚਨ ਵਿੱਚ ਤੇ ਸਮਰੱਥਾ ਬਹੁਤ ਤਾਕਤ ਹੈ। ਇਸ ਕਰਕੇ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਕਮਾਈ ਕਰਨ ਕਰਕੇ ਪਰਮਾਤਮਾ ਮਿਲ ਜਾਵੇਗਾ, ਪਰ ਸ਼ਬਦ ਤੱਕ ਸਾਧ ਸੰਗਤ ਜੀ ਉਹ ਹੀ ਗੁਰਮੁਖ ਆਉਂਦਾ ਜਿਸਦੇ ਭਾਗ ਸਾਥ ਦੇਣਗੇ। ਮਥਾ ਸਾਥ ਨਾ ਦੇਵੇ ਤੇ ਫਿਰ ਗੁਰੂ ਦੇ ਸ਼ਬਦ ਚ ਨਾ ਕਿਸੇ ਦਾ ਯਕੀਨ ਹੁੰਦਾ ਨਾ ਪ੍ਰਤੀਤ। ਹਾਂ ਫਿਰ ਤਰਕ ਤਾਂ ਫੁਰ ਸਕਦੀ ਹੈ, ਤਰਕ ਫੁਰ ਸਕਦੀ ਹੈ, ਵਿਸ਼ਵਾਸ ਨਹੀਂ ਆ ਸਕਦਾ। ਇਤਿਹਾਸ ਦੀ ਕਥਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੀ ਕਥਾ ਦੀ ਸਾਧ ਸੰਗਤ ਜੀ ਇੱਕ ਘਟਨਾ, ਜਦੋਂ ਜਫਰਨਾਮਾ ਫਤਿਹ ਦੀ ਚਿੱਠੀ ਦੇ ਕੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਨੂੰ ਸਾਧ ਸੰਗਤ ਜੀ ਮਹਾਰਾਜ ਨੇ ਭੇਜਿਆ ਔਰੰਗਜ਼ੇਬ ਨੂੰ ਦੇਣ ਵਾਸਤੇ, ਕਿਉਂਕਿ ਭਾਈ ਮਾਨ ਸਿੰਘ ਨੇ ਬੇਨਤੀ ਕੀਤੀ ਸੀ ਮਹਾਰਾਜ ਕਿਰਪਾ ਕਰੋ ਇਹ ਔਰੰਗਜ਼ੇਬ ਨਾਲ ਜੰਗ ਕਰਕੇ ਇਹਨੂੰ ਮਾਰੋ ਤੇ ਵਜੀਦੇ ਨੂੰ ਵੀ ਉਹਦੇ ਕੀਤੇ ਦੀ ਸਜ਼ਾ ਦਿਓ, ਉਹਨੇ ਆਪ ਜੀ ਦੇ ਸਾਹਿਬਜ਼ਾਦੇ ਨੀਹਾਂ 'ਚ ਚਿਣੇ। ਤੇ ਸਤਿਗੁਰਾਂ ਨੇ ਆਖਿਆ ਭਾਈ ਗੱਲ ਤਾਂ ਮਾਨ ਸਿੰਘ ਦਾ ਤੇਰੀ ਲੈਂਦੇ ਮਨ, ਪਰ ਇਸ ਵੇਲੇ ਨਿਰੰਗਾ ਬਹੁਤ ਦੂਰ ਹੈ, ਉਹ ਦੱਖਣ ਦੀ ਧਰਤੀ ਤੇ ਫਿਰਦਾ, ਪਰ ਤੂੰ ਕਹਿੰਦਾ ਉਹਨੂੰ ਮਾਰੋ, ਮਾਰ ਜ਼ਰੂਰ ਦੇਵਾਂਗੇ, ਪਰ ਹੁਣ ਉਹਨੂੰ ਜੰਗ ਕਰਕੇ ਨਹੀਂ ਮਾਰਾਂਗੇ, ਕਲਮ ਨਾਲ ਹੀ ਮਾਰ ਦਿੰਦੇ। ਤੇ ਸਤਿਗੁਰਾਂ ਨੇ ਉਸੇ ਵੇਲੇ ਸਾਧ ਸੰਗਤ ਜੀ ਚਿੱਠੀ ਲਿਖਾਉਣੀ ਸ਼ੁਰੂ ਕਰ ਦਿੱਤੀ, ਉਹ ਜਫਰਨਾਮੇ ਦੇ ਬੈਂਤ ਸਾਰੇ ਸ਼ੇਰ, ਉਹਦਾ ਨਾਂ ਹੀ ਜਫਰਨਾਮਾ ਇਸੇ ਕਰਕੇ ਰੱਖਿਆ, ਫਤਿਹ ਦੀ ਚਿੱਠੀ। ਮਹਾਰਾਜ ਨੇ ਆਖਿਆ ਜੀ ਆਪਾਂ ਤਲਵਾਰ ਲੈ ਕੇ ਲੜਾਂਗੇ ਤਾਂ ਵੀ ਫਤਿਹ, ਤੇ ਜੇ ਨਹੀਂ ਤੇ ਕਲਮ ਸਾਡੀ ਤਲਵਾਰ ਦਾ ਕੰਮ ਕਰੇਗੀ ਤਾਂ ਵੀ ਫਤਿਹ ਹੀ ਹੋਵੇਗੀ, ਪੜ੍ਹ ਕੇ ਮਰ ਜਾਏਗਾ। ਤੇ ਪੜ੍ਹ ਕੇ ਮਰ ਗਿਆ ਸੀ ਔਰੰਗਜ਼ੇਬ ਸਾਧ ਸੰਗਤ ਜੀ। ਪਰ ਚਿੱਠੀ ਦੇਣ ਤੋਂ ਪਹਿਲਾਂ ਜਦੋਂ ਔਰੰਗਾਬਾਦ ਵਿੱਚ ਗਏ ਭਾਈ ਦਇਆ ਸਿੰਘ ਤੇ ਧਰਮ ਸਿੰਘ ਜੀ, ਉਹਨਾਂ ਨੇ ਜਾ ਕੇ ਸਾਧ ਸੰਗਤ ਜੀ ਉੱਥੇ ਕਿਸੇ ਸਿੱਖ ਦਾ ਘਰ ਪੁੱਛਿਆ, ਪਤਾ ਲੱਗਾ ਇੱਥੇ ਭਾਈ ਜੇਠਾ ਸਿੰਘ ਇੱਕ ਰਹਿੰਦਾ ਗੁਰਮੁਖ ਪਿਆਰਾ ਸਿੱਖ, ਭਾਈ ਜੇਠੇ ਸਿੰਘ ਦੇ ਘਰ ਚਲੇ ਗਏ, ਉਹਨੂੰ ਸਾਰੀ ਗੱਲ ਦੱਸੀ ਵੀ ਅਸੀਂ ਆ ਮਹਾਰਾਜ ਜੀ ਦੀ ਫਤਿਹ ਦੀ ਚਿੱਠੀ ਔਰੰਗਜ਼ੇਬ ਨੂੰ ਦੇਣ ਵਾਸਤੇ ਆਏ ਹਾਂ, ਮਹਾਰਾਜ ਨੇ ਵਚਨ ਕੀਤੇ ਪੜ੍ਹ ਕੇ ਮਰ ਜਾਏਗਾ ਉਹ ਦੁਸ਼ਟ। ਉਹਨੇ ਆਖਿਆ ਧੰਨ ਭਾਗ ਤੁਸੀਂ ਗੁਰੂ ਦਾ ਕਾਰਜ ਕਰਨ ਵਾਸਤੇ ਆਏ ਜੇ, ਬੈਠੋ ਮੇਰੇ ਘਰ, ਮੈਨੂੰ ਦੱਸੋ ਵੀ ਕੀ ਸੇਵਾ, ਕਿਉਂਕਿ ਔਰੰਗਜ਼ੇਬ ਨੂੰ ਮਿਲਣਾ ਏਡਾ ਸੌਖਾ ਨਹੀਂ, ਮੈਂ ਦੱਸੋ ਕੀ ਕਰ ਸਕਦਾ। ਭਾਈ ਦਇਆ ਸਿੰਘ ਨੇ ਆਖਿਆ ਤੂੰ ਨਗਰ ਦੀਆਂ ਜਿਹਨਾਂ ਜਿਹਨਾਂ ਦਾ ਤੈਨੂੰ ਪਤਾ ਨਾ ਵੀ ਮਹਾਰਾਜ ਦੇ ਉਹ ਸ਼ਰਧਾਲੂ ਆ ਸਿੱਖ, ਉਹਨਾਂ ਸਾਰਿਆਂ ਨੂੰ ਬੁਲਾ, ਸਾਰੀ ਸੰਗਤ ਵਿੱਚ ਮਤਾ ਕਰਕੇ ਵੀ ਆਪਾਂ ਕੀ ਕਰੀਏ, ਜਿਹੜੀ ਔਰੰਗਜ਼ੇਬ ਨਾਲ ਮਿਲ ਹੋ ਜਾਏ ਆਪਣਾ। ਸਾਰੇ ਗੁਰਮੁਖ ਸਾਹਿਬ ਸੰਗਤ ਜੀ ਉੱਥੇ ਇਕੱਠੇ ਕਰ ਲਏ। ਭਾਈ ਜੇਠੇ ਦੇ ਘਰੇ ਸੰਗਤ ਹੋਈ, ਕੜਾਹ ਪ੍ਰਸ਼ਾਦ ਤਿਆਰ ਕੀਤਾ, ਸਾਰੀ ਸੰਗਤ ਅੱਗੇ ਨੇ ਅਰਦਾਸ ਕੀਤੀ ਤੇ ਅਰਦਾਸ ਕਰਕੇ ਫਿਰ ਦੱਸਿਆ ਉਹਨਾਂ ਦੇ ਆਉਣ ਦਾ ਮਨੋਰਥ। ਭਾਈ ਜੇਠੇ ਨੇ ਵੀ ਇਹ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਦੇ ਪੰਜਾਂ ਪਿਆਰਿਆਂ ਵਿੱਚੋਂ ਮੁੱਖ ਨੇ, ਇਹ ਫਤਿਹ ਦੀ ਚਿੱਠੀ ਮਹਾਰਾਜ ਜੀ ਲੈ ਕੇ ਆਏ ਆ ਤੇ ਆਪਾਂ ਕੋਈ ਉੱਦਮ ਕਰਨਾ ਜਿਸ ਕਰਕੇ ਇਹ ਔਰੰਗਜ਼ੇਬ ਨੂੰ ਮਿਲ ਕੇ ਚਿੱਠੀ ਫੜਾ ਦੇਣ। ਤੇ ਸਾਰੇ ਜਿਹੜੇ ਗੁਰਮੁਖ ਸਾਹਿਬ ਸੰਗਤਾਂ ਵਾਲੇ, ਉਹਨਾਂ ਆਖਿਆ ਧੰਨ ਭਾਗ ਸਾਡੇ ਜੋ ਸਾਡੇ ਕੋਲ ਬਣ ਆਇਆ ਅਸੀਂ ਇਸ ਸੇਵਾ ਚ ਸਾਪਾਵਾਂਗੇ। ਇਹ ਤਾਂ ਗੁਰੂ ਦਾ ਕਾਰਜ ਹੈ। ਪਰ ਵਿੱਚ ਹੀ ਸਾਧ ਸੰਗਤ ਦੀ ਕੁਝ ਤਰਕਵਾਦੀ ਵੀ ਬੈਠੇ ਸਨ, ਉਹਨਾਂ ਆਖਿਆ ਲਓ ਜੀ ਇਹ ਨੀ ਕੰਮ ਹੋ ਸਕਦਾ। ਪਹਿਲੀ ਗੱਲ ਤਾਂ ਇਹ, ਉਹ ਔਰੰਗਜ਼ੇਬ ਹੈ, ਚਿੱਠੀ ਪੜ੍ਹ ਕੇ ਮਰ ਜਾਏਗਾ, ਇਹ ਨਹੀਂ ਹੋ ਸਕਦਾ। ਇੱਦਾਂ ਕਿੱਦਾਂ ਹੋ ਸਕਦਾ ਵੀ ਚਿੱਠੀ ਪੜ੍ਹੇ ਤੇ ਮਰ ਜਾਵੇ, ਨਾ ਗੋਲੀ ਮਾਰਨੀ ਪਏ, ਨਾ ਤੀਰ ਮਾਰਨਾ ਪਏ, ਨਾ ਤਲਵਾਰ ਨਾ ਸਿਰ ਲਾਉਣਾ ਪਏ। ਇਹ ਗੱਲਾਂ ਐਵੇਂ ਅਣਹੋਣੀਆਂ ਨੇ, ਚਿੱਠੀ ਪੜਿਆ ਨੀ ਕੋਈ ਮਰਦਾ ਹੁੰਦਾ। ਫਿਰ ਜਦੋਂ ਗੁਰਮੁਖਾਂ ਸਮਝਾਇਆ ਇਹ ਚਿੱਠੀ ਕਲਗੀਧਰ ਪਾਤਸ਼ਾਹ ਜੀ ਦੀ ਹੈ, ਜੇ ਉਹਨੇ ਵਚਨ ਕੀਤਾ ਨਾ ਪੜ੍ਹ ਕੇ ਮਰ ਜਾਏਗਾ ਤੇ ਮਰ ਜਾਏਗਾ, ਜੇ ਵਚਨ ਕਰ ਦਿੰਦੇ ਪੜ੍ਹ ਕੇ ਤਰ ਜਾਏਗਾ ਤੇ ਤਰ ਜਾਣਾ ਸੀ। ਪਰ ਮਹਾਰਾਜ ਨੇ ਆਖਿਆ ਮਰ ਜਾਣਾ, ਇਸ ਕਰਕੇ ਉਹਨੇ ਮਰ ਜਾਣਾ ਯਕੀਨ ਰੱਖੋ। ਉਹ ਕਹਿੰਦੇ ਚਲੋ ਮੰਨ ਲੈਂਦੇ ਆ, ਪਰ ਚਿੱਠੀ ਮਹਾਰਾਜ ਜੀ ਦੀ ਪੜ੍ਹੇ ਸਾਰਾ ਕੀ ਲਿਖਿਆ ਹੋਣਾ, ਪੜ੍ਹੇਗਾ ਤੇ ਮਾਰ ਹੀ ਜਾਏਗਾ, ਪਰ ਇਹ ਕੋਈ ਖੇਡ ਨਹੀਂ ਔਰੰਗਜ਼ੇਬ ਨੂੰ ਮਿਲਣਾ। ਤੇ ਸਿੱਖ ਤਾਂ ਉਹਦੇ ਅੱਗੇ ਜਾ ਹੀ ਨਹੀਂ ਸਕਦਾ, ਐਵੇਂ ਵਾਧੂ ਦੀਆਂ ਗੱਲਾਂ ਚ ਜਿੱਦ ਨਾ ਕਰਿਆ ਕਰੋ, ਛੱਡੋ ਇਹ ਖਹਿੜਾ। ਉਹ ਤਰਕਵਾਦੀ ਵੀ ਸਾਧ ਸੰਗਤ ਦੀ ਵਿੱਚ ਹੀ ਹੁੰਦੇ ਤੇ ਭਾਵਨਾ ਵਾਲੇ ਵੀ, ਪਰ ਫਲ ਭਾਵਨਾ ਵਾਲਿਆਂ ਨੂੰ ਮਿਲਦਾ। ਭਾਵਨਾ ਵਾਲਿਆਂ ਨੂੰ, ਭਾਵਨਾ ਵਾਲਾ ਗੁਰੂ ਦੇ ਸ਼ਬਦ ਤੇ ਸਾਧ ਸੰਗਤ ਜੀ ਭਰੋਸਾ ਕਰ ਸਕਦਾ ਵੀ ਸ਼ਬਦ ਦੀ ਇੱਕ ਕਿਰਿਆ ਜਿਹਨੂੰ ਵਾਰ ਵਾਰ ਰਿਪੀਟ ਕਰਨ ਕਰਕੇ ਮਹਾਰਾਜ ਦੀ ਕਿਰਪਾ ਨਾਲ ਪ੍ਰਮਾਤਮਾ ਗੱਲ ਨਾਲ ਹੀ ਰਲੇਗਾ, ਸਾਨੂੰ ਗੱਲ ਮਿਲਿਆ ਪਿਆਰਾ ਆਏ। ਹੁਣ ਉਸ ਸਵਾਲ ਦਾ ਜਵਾਬ ਦਿੱਤਾ ਮਹਾਰਾਜ ਨੇ, ਉਹ ਕਹਿੰਦੇ ਗੁਰਮੁਖੋ ਗੁਰੂ ਦੀ ਕਿਰਪਾ ਸ਼ਬਦ ਦੁਆਰਾ ਵਰਤਣੀ ਹੈ, ਪੁੱਛੋ ਆਪਣੇ ਆਪ ਨੂੰ ਵੀ ਪ੍ਰਮਾਤਮਾ ਨੂੰ ਕਿਵੇਂ ਮਿਲਿਆ ਜਾਏ, ਕਿਉਂ ਮਿਲ ਗਿਆ ਹਰ ਜਾਏ, ਕਿਵੇਂ ਮਿਲਿਆ ਜਾਵੇਗਾ। ਉਹਦੇ ਮਿਲਣ ਦਾ ਵਸੀਲਾ ਮਹਾਰਾਜ ਦੱਸਿਆ, ਤੁਸੀਂ ਗੁਰੂ ਸਾਹਿਬ ਦੇ ਚਰਨ ਫੜ ਲਓ, ਗੁਰੂ ਕਿਰਪਾ ਕਰ ਦੇਵੇਗਾ ਤੇ ਪ੍ਰਮਾਤਮਾ ਆਪ ਮਿਲਣ ਆਵੇਗਾ। ਤੁਹਾਨੂੰ ਨਹੀਂ ਜਾਣਾ ਪੈਂਦਾ ਪ੍ਰਮਾਤਮਾ ਨੂੰ ਮਿਲਣ ਵਾਸਤੇ, ਪਰ ਗੁਰੂ ਮਿਹਰ ਕਰੇਗਾ, ਕਿਰਪਾ ਕਰੇਗਾ, ਫਿਰ ਮਿਲ ਪਵੇਗਾ। ਹੋ ਜੀ
ਮਨ ਕਰਹਲਾ ਸਤਿਗੁਰ ਪੁਰਖ ਧਿਆਏ,
ਕਹਿੰਦੇ ਮਨਾ ਬੇਮਹਾਰਿਆ ਮਨਾ ਸਤਿਗੁਰੂ ਦੁਆਰਾ ਅਕਾਲ ਪੁਰਖ ਨੂੰ ਧਿਆ। ਸਤਿਗੁਰ ਪੁਰਖ ਧਿਆਏ, ਸਤਿਗੁਰੂ ਦੇ ਦੁਆਰਾ ਅਕਾਲ ਪੁਰਖ ਨੂੰ ਧਿਆ, ਤੇ ਤੂੰ ਜਿਹੜਾ ਬੇਮਹਾਰਾ ਹੋਇਆ ਫਿਰਦਾ ਨਾ ਆਪਣੀ ਮਰਜ਼ੀ ਕਰਦਾ, ਇਸ ਪਾਸਿਓਂ ਹਟ ਜਾਵੇਗਾ। ਸਤਿਗੁਰੂ ਦੁਆਰਾ ਸਾਧ ਸੰਗਤ ਜੀ ਪਰਮੇਸ਼ਰ ਨੂੰ ਕਿਵੇਂ ਧਿਆਉਣਾ, ਗੁਰੂ ਸਾਹਿਬ ਜੀ ਦੀ ਜਿੰਨੀ ਬਾਣੀ ਹੈ ਮਹਾਰਾਜ ਦੇ ਬਚਨ ਨੇ ਤੇ ਸਾਰੀ ਬਾਣੀ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਵਿੱਚ ਹੈ। ਇਸ ਬਾਣੀ ਵਿੱਚ ਸਾਧ ਸੰਗਤ ਜੀ ਜਾਂ ਤਾਂ ਪਰਮੇਸ਼ਰ ਦੀ ਉਸਤਤ ਹੈ ਜਾਂ ਪਰਮੇਸ਼ਰ ਦਾ ਨਾਮ ਜਪਣ ਵਾਲਿਆਂ ਦੀ, ਦੂਸਰੀ ਗੱਲ ਹੀ ਨੀ ਕੋਈ। ਕਹਿੰਦੇ ਨੇ ਗੁਰੂ ਦਾ ਪੱਲਾ ਪੜੇਗਾ ਤੇ ਗੁਰੂ ਦੁਆਰਾ ਜੋ ਵੀ ਬਚਨ ਹੋਣਗੇ ਉਹ ਬਚਨ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਹੋਵੇਗੀ। ਪਰ ਇੱਥੇ ਥੋੜਾ ਜਿਹਾ ਸਾਧ ਸੰਗਤ ਜੀ ਆਪਾਂ ਨੂੰ ਨਿਰਣਾ ਕਰਨਾ ਪੈਣਾ, ਗੁਰੂ ਸਾਹਿਬ ਜੀ ਦੇ ਮੁੱਖ ਤੋਂ ਜੋ ਵੀ ਬਚਨ ਸਾਧ ਸੰਗਤ ਜੀ ਨਿਕਲਦਾ ਉਹਦਾ ਕੋਈ ਮੁੱਲ ਹੈ, ਪਰ ਫਿਰ ਵੀ ਮਹਾਰਾਜ ਦੇ ਮੁੱਖ ਤੋਂ ਨਿਕਲਣ ਵਾਲੇ ਬਚਨਾਂ ਚੋਂ ਇੱਕ ਹੁੰਦੀ ਧੁਰ ਕੀ ਬਾਣੀ, ਇੱਕ ਹੁੰਦੇ ਸ੍ਰੀ ਮੁੱਖ ਵਾਕ। ਜਿਹੜੀ ਧੁਰ ਕੀ ਬਾਣੀ ਹੈ ਉਹ ਹੋਰ ਤਰ੍ਹਾਂ ਦੀ ਕਲਾ ਵਿਖਾਉਂਦੀ ਬੰਦੇ ਦੀ ਬੰਦੇ ਵਾਸਤੇ, ਤੇ ਜਿਹੜੇ ਸ੍ਰੀ ਮੁੱਖ ਵਾਕ ਨੇ ਉਹ ਹੋਰ ਤਰ੍ਹਾਂ ਦੀ ਕਲਾ ਵਿਖਾਉਂਦੇ। ਮਹਾਰਾਜ ਜੀ ਦੇ ਮੁੱਖ ਤੋਂ ਨਿਕਲਣ ਵਾਲੇ ਸਾਧ ਸੰਗਤ ਜੀ ਜਿੰਨੇ ਬਚਨ ਨੇ ਸਾਰੇ ਦੇ ਸਾਰੇ ਸਾਰੀ ਜ਼ਿੰਦਗੀ ਦੇ ਦਸਾਂ ਸਰੂਪਾਂ ਦੇ ਉਹ ਸ੍ਰੀ ਮੁੱਖ ਵਾਕ ਤਾਂ ਹੈ, ਪਰ ਸਾਰੇ ਧੁਰ ਕੀ ਬਾਣੀ ਨਹੀਂ। ਮਹਾਰਾਜ ਕਹਿਣ ਭਾਈ ਮਰਦਾਨੇ ਨੂੰ, ਮਰਦਾਨਿਆ ਰਬਾਬ ਵਜਾ, ਬਾਣੀ ਆਈ ਹੈ, ਇਹ ਗੁਰੂ ਸਾਹਿਬ ਜੀ ਦਾ ਸ੍ਰੀ ਮੁੱਖ ਵਾਕ ਹੈ, ਬਹੁਤ ਪਵਿੱਤਰ, ਪਰ ਇਹ ਧੁਰ ਕੀ ਬਾਣੀ ਨਹੀਂ। ਧੁਰ ਕੀ ਬਾਣੀ ਜਦੋਂ ਰਬਾਬ ਵੱਜਣੀ ਸ਼ੁਰੂ ਹੋ ਗਈ ਉਦੋਂ ਬਾਅਦ ਚੱਲਣੀ ਹੈ ਜੀ। ਪਰਮਾਤਮਾ ਨਾਲ ਮਹਾਰਾਜ ਦੇ ਸਾਧ ਸੰਗਤ ਜੀ ਮੁੱਖ ਤੋਂ ਨਿਕਲਿਆ ਸ੍ਰੀ ਮੁੱਖ ਵਾਕ ਵੀ ਬਣਾ ਦਿੰਦਾ ਤੇ ਧੁਰ ਕੀ ਬਾਣੀ ਵੀ। ਪਰ ਸ੍ਰੀ ਮੁੱਖ ਵਾਕ ਜਿਹੜਾ ਸਾਡੇ ਲਈ ਹੋਵੇਗਾ, ਜਿਹਦੇ ਲਈ ਸ੍ਰੀ ਮੁੱਖ ਵਾਕ ਦਾ ਤੀਰ ਚੱਲ ਗਿਆ ਉਹਨੂੰ ਫਿਰ ਧੁਰ ਕੀ ਬਾਣੀ ਵੀ ਪੜ੍ਹਨ ਦੀ ਲੋੜ ਨਹੀਂ, ਉਹ ਮਹਾਰਾਜ ਦਾ ਬਚਨ ਸਿੱਧਾ ਸ੍ਰੀ ਮੁੱਖ ਵਾਕ ਹੀ ਬਣਾ ਦੇਵੇਗਾ। ਮਹਾਰਾਜ ਕਹਿੰਦਾ ਜਾ ਤੇਰੇ ਤੇ ਕੀਤੀ ਕਿਰਪਾ, ਫਿਰ ਨਹੀਂ ਉਹਨੂੰ ਕੁਝ ਪੜ੍ਹਨ ਦੀ ਲੋੜ। ਮਹਾਰਾਜ ਨੇ ਕਿਰਪਾ ਕਰ ਦਿੱਤੀ, ਬਚਨ ਕਰ ਦਿੱਤਾ ਤੇ ਕਿਰਪਾ ਹੋ ਗਈ। ਪਰ ਆਪਾਂ ਆਪਣੇ ਲਈ ਸਿੱਧਾ ਸ੍ਰੀ ਮੁੱਖ ਵਾਕ ਤਾਂ ਕੋਈ ਨਹੀਂ ਹੋਇਆ ਕਿ ਜਾਓ ਭਾਈ ਲੈਕਚਰ ਦੀ ਸੰਗਤ ਲਈ ਮੈਂ ਸ੍ਰੀ ਵਾਕ ਮੁੱਖ ਵਾਕ ਮੇਰਾ ਏ, ਜਾਓ ਮਿਲ ਜਾਓਗੇ ਰੱਬ ਨੂੰ, ਇੱਦਾਂ ਤਾਂ ਮਹਾਰਾਜ ਨੇ ਕਦੇ ਨਹੀਂ ਆਖਿਆ। ਆਪਾਂ ਨੂੰ ਫਿਰ ਕਿਹੜੇ ਬਚਨ ਬਣਾਉਣਗੇ ਜਿਹੜੀ ਧੁਰ ਕੀ ਬਾਣੀ ਹੈ। ਧੁਰ ਕੀ ਬਾਣੀ ਦਾ ਸਾਧ ਸੰਗਤ ਜੀ ਵਾਰ ਵਾਰ ਰਿਪੀਟ ਕਰਨਾ, ਧੁਰ ਕੀ ਬਾਣੀ ਪੜ੍ਹਨੀ ਉਹ ਪ੍ਰਮਾਤਮਾ ਨਾਲ ਮਿਲਾਵੇਗੀ। ਉਵੇਂ ਮਹਾਰਾਜ ਦੇ ਮੁੱਖ ਤੋਂ ਜੋ ਵੀ ਨਿਕਲਿਆ ਸਾਰਾ ਹੀ ਸਾਧ ਸੰਗਤ ਜੀ ਅਸਲ ਵਿੱਚ ਉਹ ਅੰਮ੍ਰਿਤ ਹੀ ਸੀ, ਪਰ ਫਿਰ ਵੀ ਸਾਰੀ ਧੁਰਕੀ ਬਾਣੀ ਨਹੀਂ ਸੀ। ਸ੍ਰੀ ਮੁਖ ਵਾਕ ਜ਼ਰੂਰ ਸਨ, ਕੋਈ ਕਿਸੇ ਵਾਸਤੇ, ਕੋਈ ਕਿਸੇ ਵਾਸਤੇ, ਕੋਈ ਸਿੱਧਾਂ ਲਈ, ਕੋਈ ਯੋਗੀਆਂ ਲਈ, ਕੋਈ ਕੌਡਿਆਂ ਵਾਸਤੇ, ਕੋਈ ਭਾਈ ਮਰਦਾਨੇ ਲਈ, ਕੋਈ ਭਾਈ ਬਾਲੇ ਲਈ, ਕੋਈ ਕਿਸੇ ਲਈ। ਮਹਾਰਾਜ ਨੇ ਸ੍ਰੀ ਮੁਖ ਵਾਕ ਦੁਆਰਾ ਵੀ ਬਹੁਤ ਕਿਰਪਾ ਕੀਤੀ, ਪਰ ਅਸਲ ਵਿੱਚ ਜਿਹੜਾ ਕਿਰਪਾ ਦਾ ਸਾਧ ਸੰਗਤ ਜੀ ਮਹਾਰਾਜ ਨੇ ਸੋਮਾ ਸਾਨੂੰ ਦੇ ਦਿੱਤਾ, ਉਹ ਹੈ ਤੁਰਕੀ ਬਾਣੀ। ਕਹਿੰਦੇ ਤੁਸੀਂ ਬਾਣੀ, ਹੁਣ ਬਾਣੀ ਗੁਰੂ ਹੈ ਨਾ, ਸਤਿਗੁਰ ਆਖਿਆ ਗੁਰ ਭਾਗ ਪੂਰੇ ਪਾਇਆ, ਗੱਲ ਮਿਲਿਆ ਪਿਆਰਾ ਆਏ, ਪੂਰੇ ਭਾਗ ਹੋਣਗੇ ਤੇ ਕੋਈ ਗੁਰੂ ਸਾਹਿਬ ਦੇ ਨੇੜੇ ਹੋਵੇਗਾ। ਮਹਾਰਾਜ ਦੇ ਨੇੜੇ ਹੋਇਆ ਤੇ ਸਾਧ ਸੰਗਤ ਜੀ ਪਰਮਾਤਮਾ ਖੁਦ ਹੀ ਮਿਲ ਪਵੇਗਾ। ਹੁਣ ਮਹਾਰਾਜ ਕੌਣ ਹੈ? ਹੁਣ ਹੈ ਗੁਰੂ ਕੀ ਬਾਣੀ। ਬਸ ਗੁਰੂ ਕੀ ਬਾਣੀ ਦੇ ਸਾਧ ਸੰਗਤ ਜੀ ਜਿਹੜਾ ਨੇੜੇ ਹੋ ਗਿਆ, ਪਿਆਰ ਕਰਨ ਲੱਗ ਪਿਆ, ਪਰਮਾਤਮਾ ਸਮਝ ਲਓ ਉਹਨੂੰ ਮਿਲਿਆ ਹੀ ਹੈ, ਉਹਦੇ ਤੋਂ ਦੂਰ ਨਹੀਂ ਜੀ। ਫਿਰ ਬਸਰਾਮ ਦੇ ਕੇ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ, ਮਨ ਕਰ ਹਲਾ ਸਤਿਗੁਰ ਪੁਰਖ ਧਿਆਏ। ਕਹਿੰਦੇ ਭਾਈ ਗੁਰਮੁਖਾ, ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਦੁਆਰਾ ਧਿਆ, ਗੁਰੂ ਦੁਆਰਾ, ਹੁਣ ਅੱਜ ਦੇ ਸਮੇਂ ਚ ਗੁਰਬਾਣੀ ਦੁਆਰਾ। ਪਰਮਾਤਮਾ ਨੂੰ ਕਿਵੇਂ ਧਿਆਵਾਂਗੇ? ਗੁਰਬਾਣੀ ਆਪਣੇ ਕੋਲ ਗੁਰੂ ਹੈ ਤੇ ਗੁਰੂ ਦੁਆਰਾ ਧਿਆਉਣ ਲਈ ਆਖਿਆ, ਗੁਰਬਾਣੀ ਗੁਰੂ ਹੈ, ਬਸ ਜਿਹਨੇ ਬਾਣੀ ਪੜ੍ਹੀ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ, ਜਿੰਨੀ ਦੇਰ ਕਿਸੇ ਨੇ ਜਪਜੀ ਸਾਹਿਬ ਕੀਤਾ ਉਹਨੇ ਪਰਮਾਤਮਾ ਨੂੰ ਧਿਆਇਆ, ਉਨੀ ਦੇਰ। ਕੋਈ ਸੁਖਨੀ ਸਾਹਿਬ ਕਰਦਾ ਉਨੀ ਦੇਰ ਪਰਮਾਤਮਾ ਨੂੰ ਧਿਆ ਰਿਹਾ, ਕੋਈ ਅਨੰਦ ਸਾਹਿਬ ਦਾ ਪਾਠ ਕਰੇ ਉਹ ਧਿਆ ਰਿਹਾ ਉਨੀ ਦੇਰ ਪਰਮਾਤਮਾ ਨੂੰ, ਕੋਈ ਮੂਲ ਮੰਤਰ ਕਰਦਾ ਪਰਮਾਤਮਾ ਨੂੰ ਧਿਆ ਰਿਹਾ। ਕਿਉਂ? ਕਿਉਂਕਿ ਬਾਣੀ ਸਾਧ ਸੰਗਤ ਜੀ ਗੁਰੂ ਹੈ ਤੇ ਬਾਣੀ ਦੁਆਰਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਹੁੰਦੀ ਹੈ ਜੀ।
ਮਨ ਕਰ ਹਲਾ ਵਿਚਾਰਿਆ ਹਰ ਰਾਮ ਨਾਮ ਧਿਆਏ।
ਕਹਿੰਦੇ ਨੇ ਬੇਮਹਾਰਿਆ ਮਨ ਵਿਚਾਰ ਕਰਿਆ ਕਰ। ਕਿਸ ਗੱਲ ਦੀ ਵਿਚਾਰ ਕਰਨੀ ਹੈ? ਸੱਤ ਤੇ ਅਸੱਤ ਦੀ। ਹਰ ਰਾਮ ਨਾਮ ਧਿਆਏ, ਇਹ ਵਿਚਾਰ ਕਰ ਵੀ ਹਰੀ ਪਰਮਾਤਮਾ ਦਾ ਨਾਮ ਧਿਆਉਣਾ ਸੀ। ਸੰਸਾਰ ਤੇ ਆਉਣ ਦਾ ਕਾਰਨ ਤਾਂ ਸੀ ਪਰਮਾਤਮਾ ਦਾ ਨਾਮ ਧਿਆਉਣਾ, ਪਰ ਵਿਚਾਰ ਕਰਕੇ ਦੇਖ ਧਿਆਇਆ ਕਦੇ? ਜੇ ਆਪਾਂ ਸਾਧ ਸੰਗਤ ਜੀ ਇਹ ਕੈਲਕੂਲੇਟ ਕਰਕੇ ਨਾ ਬੰਦੇ ਦੀ ਜ਼ਿੰਦਗੀ ਨੂੰ 100 ਸਾਲ ਦੀ ਮਿਥ ਕੇ, ਭਾਈ 100 ਸਾਲ ਕਿਸੇ ਗੁਰਮੁਖ ਦੀ ਉਮਰ ਹੈ, 100 ਸਾਲ ਵਿੱਚ ਉਹ ਰੱਬ ਨੂੰ ਚੇਤੇ ਕਰਨ ਵਾਲੇ ਪਾਲ ਆਪਾਂ ਇਕੱਠੇ ਕਰੀਏ ਤੇ ਸਾਧ ਸੰਗਤ ਜੀ 1 ਸਾਲ ਨਹੀਂ ਬਣਨਾ। 1 ਸਾਲ ਵੀ 100 ਸਾਲ ਚੋਂ 6 ਮਹੀਨੇ ਵੀ ਨਹੀਂ ਬਣਨੇ। ਸਾਰਾ ਸਮਾਂ ਚੇਤੇ ਕਰਾਂਗੇ ਤਾਂ 3 ਮਹੀਨੇ ਵੀ ਨਹੀਂ ਬੰਦੇ ਦੇ ਬਣਨੇ। ਪਰ ਗੁਰਮੁਖਾਂ ਦੀ ਨਹੀਂ ਗੱਲ, ਮੈਂ ਸਧਾਰਨ ਲੋਕਾਂ ਦੀ ਗੱਲ ਕਰਦਾ। ਗੁਰਮੁਖਾਂ ਦਾ ਤਾਂ ਸਾਧ ਸੰਗਤ ਜੀ ਜਦੋਂ ਲੀਹ ਤੇ ਗੱਡੀ ਚੜ੍ਹ ਜਾਂਦੀ ਫਿਰ ਤਾਂ ਦਿਨ ਰਾਤ ਇੱਕ ਹੀ ਕੰਮ ਹੁੰਦਾ ਉਹਨਾਂ ਦਾ, ਫਿਰ ਤਾਂ ਉਹਨਾਂ ਦਾ ਹਰ ਪਲ ਹੀ ਸਾਧ ਸੰਗਤ ਜੀ ਥਾਂ ਹੀ ਪੈਂਦਾ। ਪਰ ਕਿਸੇ ਸਧਾਰਨ ਵਿਅਕਤੀ ਵਾਲੇ ਤੁਸੀਂ ਬੰਦੇ ਨੂੰ ਦੇਖ ਲਓ, ਉਹਨੂੰ ਪੁੱਛੇ ਭਲਿਆ ਲੋਕਾਂ, 100 ਸਾਲ ਤੈਨੂੰ ਪਰਮਾਤਮਾ ਨੇ ਦਿੱਤਾ ਸੀ, ਜਿਹਨੇ ਦਿੱਤਾ ਸੀ ਪਰਮਾਤਮਾ, ਜਿਹਨੇ ਅੱਖਾਂ ਕੰਨ ਰਸਨਾ ਦਿੱਤੀ ਸੀ, ਪਰਿਵਾਰ ਸੁੱਖ ਤੰਦਰੁਸਤੀ ਉੱਠਣਾ ਬੈਠਣਾ ਇਹ ਸਾਰਾ ਕੁਝ ਦੇਣ ਵਾਲੇ ਨੂੰ 100 ਸਾਲ ਵਿੱਚ ਭਲਾ ਚੇਤੇ ਕਰੀਏ, ਤੇਰਾ ਕਰਕੇ ਹਿਸਾਬ ਕਿਤਾਬ ਵੀ ਕਿੰਨਾ ਸਮਾਂ ਬਣਦਾ ਤੇ 3 ਮਹੀਨੇ ਵੀ ਨਹੀਂ ਬਣਨੇ। ਇਸੇ ਲਈ ਮਹਾਰਾਜ ਨੇ ਭਲੇ ਦਾ ਸਾਧ ਸੰਗਤ ਜੀ ਐਸਾ ਰਸਤਾ ਦੱਸ ਦਿੱਤਾ ਜਿਹਨੂੰ ਆਪਾਂ ਕਹਿੰਦੇ ਨਿਤਨੇਮ। ਕਹਿੰਦੇ ਭਲਾ ਸਾਰੀ ਉਮਰ ਹੋਰ ਕੁਝ ਵੀ ਨਾ ਕਰੇ ਤਾਂ ਨਿਤਨੇਮ ਚ ਨਾਗਾ ਨਾ ਪੈਣ ਦੇ, ਪਰਮਾਤਮਾ ਤੈਨੂੰ ਗਾਣਾ ਹੀ ਲਾ ਲੇਗਾ। ਕਿਉਂਕਿ ਨਿਤਨੇਮ ਦਾ ਸਮਾਂ ਇੱਕ ਤਾਂ ਉਵੇਂ ਸਾਧ ਸੰਗਤ ਜੀ ਉਹਨੂੰ ਕਹਿੰਦੇ ਸੰਧਿਆ, ਸਵੇਰ ਜਿੱਥੇ ਦਿਨ ਤੇ ਰਾਤ ਦਾ ਮਿਲਾਪ ਹੋਵੇ ਉਹਨੂੰ ਸੰਧਿਆ ਆਖੀਦਾ, ਉਧਰੋਂ ਸਵੇਰ ਵੇਲੇ ਦੀ ਉਧਰੋਂ ਸ਼ਾਮ ਦੀ, ਦੋਵੇਂ ਵੇਲੇ ਸੰਧਿਆ ਦਾ ਸਾਧ ਸੰਗਤ ਜੀ ਉਹ ਉਹਨੂੰ ਆਪਾਂ ਮੈਂ ਬੇਨਤੀ ਕੀਤੀ, ਉਹਨੂੰ ਵੱਡੇ ਬਜ਼ੁਰਗ ਕਹਿੰਦੇ ਸਨ ਵੱਡਾ ਵੇਲਾ, ਅੰਮ੍ਰਿਤ ਵੇਲਾ, ਉਹ ਵੇਲਾ ਜਦੋਂ ਪਰਮਾਤਮਾ ਨੂੰ ਚੇਤੇ ਕਰੀਦਾ। ਗੋਇੰਦਵਾਲ ਦੀ ਧਰਤੀ ਤੇ ਮਾਈ ਨੇ ਵਰਲਾਪ ਕੀਤਾ ਸਾਧ ਸੰਗਤ ਜੀ, ਗੁਰੂ ਅਮਰਦਾਸ ਜੀ ਨੇ ਇਹੀ ਆਖਿਆ ਨਾ ਪੁੱਛਣ ਵਾਸਤੇ, ਭਾਈ ਬੱਲੂ ਨੂੰ ਆਖਿਆ ਜਾ ਭਾਈ ਬੱਲੂ ਇਹ ਕੌਣ ਹੈ ਜਿਹੜਾ ਇਸ ਵੇਲੇ ਵਰਲਾਪ ਕਰਦਾ, ਇਹ ਤਾਂ ਪਰਮਾਤਮਾ ਨੂੰ ਚੇਤੇ ਕਰਨ ਦਾ ਸਮਾਂ। ਉਹਨੇ ਆ ਕੇ ਦੱਸਿਆ ਵੀ ਮਹਾਰਾਜ ਉਹ ਇੱਕੋ ਇੱਕ ਪੁੱਤਰ ਸੀ ਮਾਤਾ ਦਾ, ਉਹ ਚੜ੍ਹਾਈ ਕਰ ਗਿਆ, ਉਹ ਮਾਤਾ ਨਹੀਂ ਧੀਰ ਜੀ ਕਰਦੀ, ਤੇ ਸਤਿਗੁਰ ਆਖਿਆ ਜਾ ਉਸ ਮਾਤਾ ਨੂੰ ਆਖ ਭਾਈ ਇਹ ਵੇਲਾ ਨਹੀਂ ਹੈ ਇਹ ਰੋਣ ਦਾ, ਹੁਣ ਪਰਮਾਤਮਾ ਨੂੰ ਚੇਤੇ ਕਰ, ਪੁੱਤਰ ਤੇਰਾ ਉਠਾ ਦਿਆਂਗੇ ਦਿਨ ਚੜ੍ਹੇਗਾ। ਵੇਲੇ ਦਾ ਫਰਕ ਹੁੰਦਾ ਮਹਾਰਾਜ ਨੇ ਸਾਧ ਸੰਗਤ ਜੀ, ਦੋਵਾਂ ਵੇਲਿਆਂ ਦੀ ਸੰਧਿਆ ਬਣਦੀ ਆ ਤੇ ਦੋਵਾਂ ਵੇਲਿਆਂ ਦਾ ਹੀ ਸਤਿਗੁਰੂ ਜੀ ਨੇ ਨਿਤਨੇਮ ਦਿੱਤਾ, ਲੈ ਗੁਰੂ ਕੇ ਸਿੱਖਾ ਤੇਰਾ ਭਲਾ ਹੋ ਜਾਏਗਾ, ਇਸ ਨਿਤਨੇਮ ਦਾ ਭਲਾ ਨਾ ਛੱਡੀ ਤੂੰ।
ਜਿੱਥੇ ਲੇਖਾ ਮੰਗੀ ਹੈ ਹਰ ਆਪੇ ਲੈ ਛਡਾਏ।
ਕਹਿੰਦੇ ਫਿਰ ਫਲ ਕੀ ਹੋਵੇਗਾ ਜੀ ਭਲਾ? ਪਰਮਾਤਮਾ ਦਾ ਗੁਰੂ ਦੁਆਰਾ ਪਰਮਾਤਮਾ ਨੂੰ ਧਿਆਉਣ ਦਾ ਫਲ ਕੀ ਹੈ? ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿੱਥੇ ਲੇਖਾ ਮੰਗੀ ਹੈ ਹਰ ਆਪੇ ਲੈ ਛਡਾਏ, ਜਿੱਥੇ ਲੇਖਾ ਪੁੱਛਿਆ ਜਾਵੇਗਾ ਉਹਦੇ ਤੈਨੂੰ ਛਡਾ ਲਏਗਾ, ਬਸ ਇਹ ਤੈਨੂੰ ਫਲ ਮਿਲੇਗਾ। ਪਰ ਜਿੱਥੇ ਤੇਰੇ ਤੋਂ ਲੇਖਾ ਪੁੱਛਿਆ ਜਾਵੇ, ਧਰਮ ਰਾਜ ਜਬ ਲੇਖਾ ਮੰਗਦੇ ਕਿਆ ਮੁੱਖ ਲੈ ਕੇ ਜਾਹੇਗਾ? ਕਹਿੰਦੇ ਤੇ ਇਹ ਲੇਖਾ ਤਾਂ ਪੁੱਛਿਆ ਜਾਵੇਗਾ ਨਾ, ਆਪਾਂ ਕਹਿ ਸਕਦੇ ਹਾਂ ਕਿਹਨੇ ਲੇਖਾ ਪੁੱਛਦਾ, ਕੋਈ ਦੇਖਿਆ ਜੀ, ਕੌਣ ਲੇਖਾ ਪੁੱਛੇਗਾ? ਬਹੁਤ ਵਾਰ ਨਵੀਂ ਤਕਨੀਕ ਸਾਧ ਸੰਗਤ ਜਦੋਂ ਕੋਈ ਨਿਕਲ ਆਉਂਦੀ ਨਾ ਦਿਮਾਗ ਦੀ, ਫਿਰ ਕਹਿੰਦੇ ਆ ਵੀ ਜਨਮ ਮਰਨ ਹੁੰਦਾ ਹੀ ਕੋਈ ਨਹੀਂ, ਗੁਰੂ ਸਾਹਿਬ ਨਹੀਂ ਕਹਿੰਦੇ, ਮੇਰੇ ਵਰਗੇ ਲੋਕ ਕਹਿੰਦੇ ਆ ਵੀ ਜਨਮ ਮਰਨਤਾ ਆਹ ਰੋਜ ਦਾ ਜੰਮਣਾ ਮਰਨਾ, ਬੰਦੇ ਦੀ ਰੋਜ਼ ਦੀ ਚਿੰਤਾ, ਰੋਜ਼ ਦੀ ਫਿਕਰ, ਇਹ ਜਨਮ ਮਰਨੇ ਅਸਲ ਵਿੱਚ ਕਹਿੰਦੇ ਇਹਦੇ ਤੋਂ ਹੀ ਬੰਦੇ ਨੇ ਬਚਣਾ, ਹੋਰ ਕੋਈ ਜਨਮ ਮਰਨ ਨਹੀਂ। ਆਹ ਰੋਜ਼ ਰੋਜ਼ ਦੀ ਮੌਤ, ਰੋਜ਼ ਦੇ ਸੰਸੇ, ਰੋਜ਼ ਦੇ ਫਿਕਰ, ਇਸੇ ਨੂੰ ਜਨਮ ਮਰਨ ਆਖਿਆ। ਪਲਾਸਾ ਸੰਗਤ ਜਿਹਨਾਂ ਨੂੰ ਰੋਜ਼ ਦੇ ਸੰਸੇ ਨਹੀਂ, ਇਹਦਾ ਅਰਥ ਉਹਨਾਂ ਨੂੰ ਗੁਰੂ ਦੀ ਨਹੀਂ ਲੋੜ। ਫਿਰ ਬਹੁਤ ਬੰਦੇ ਮੈਂ ਐਸੇ ਵਿਖਾ ਸਕਦਾ ਜਿਹੜੇ ਗੁਰੂ ਨੂੰ ਤਾਂ ਨਹੀਂ ਮੰਨਦੇ, ਤੇ ਉਹਨਾਂ ਨੂੰ ਰੋਜ਼ ਦੀ ਚਿੰਤਾ ਕੋਈ ਨਹੀਂ। ਬਲਕਿ ਇਥੋਂ ਤੱਕ ਵੀ ਜਿਹਨਾਂ ਦੇ ਕੋਲ ਹੈ ਕੋਈ, ਉਹਨਾਂ ਦੀ ਤਾਂ ਗੱਲ ਹੀ ਛੱਡ ਗਏ। ਅਮਲੀ ਬੰਦੇ ਇਹੋ ਜਿਹੇ ਦੇਖੇ ਜਿਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਬਸ ਹਰ ਵੇਲੇ ਆਨੰਦ ਚ, ਕੋਈ ਫਿਕਰ ਨਹੀਂ, ਬਸ ਰਗੜ ਕੇ ਹਰੇ ਪੱਤੇ ਇੱਕ ਵਾਰੀ ਦਿਨ ਚ ਪੀ ਲੈਣੇ ਆ ਤਾਂ ਮੁੜ ਕੇ ਭੜਕ ਤੱਕ ਕੋਈ ਚਿੰਤਾ ਨਹੀਂ, ਕੋਈ ਮਰੇ ਕੋਈ ਜੀਵੇ, ਕੋਈ ਇਹਦਾ ਅਰਥ ਉਹਨੂੰ ਗੁਰੂ ਦੀ ਲੋੜ, ਕਿਉਂਕਿ ਉਹਦਾ ਤਾਂ ਰੋਜ਼ ਦਾ ਜੰਮਣਾ, ਉਹਨੂੰ ਤਾਂ ਸੰਸਾ ਹੀ ਕੋਈ ਨਹੀਂ। ਜਿਹਨੂੰ ਰੋਜ਼ ਚਿੰਤਾ ਮਾਰਦੀ ਹੈ ਉਹ ਤਾਂ ਕਹਿ ਸਕਦਾ ਮੈਂ ਗੁਰੂ ਦਾ ਪੱਲਾ ਫੜਾ, ਮਹਾਰਾਜ ਮੇਰਾ ਰੋਜ਼ ਦਾ ਚਿੰਤਾ ਦਾ ਖਹਿੜਾ, ਇਹ ਰੋਜ਼ ਦਾ ਜੰਮਣਾ ਮਰਨਾ ਮੇਰਾ, ਰੋਜ਼ ਦੀ ਮੌਤ ਤੋਂ ਖਹਿੜਾ ਛਡਾਓ। ਪਰ ਬਹੁਤ ਲੋਕ ਐਸੇ ਨੇ ਸਾਧ ਸੰਗਤ ਜਿਹੜੇ ਬਿਲਕੁਲ ਪਰਵਾਹ ਨਹੀਂ ਕਰਦੇ ਕਿਸੇ ਗੱਲ ਦੀ ਵੀ, ਉਹ ਮਸਤ ਨੇ ਆਪਣੇ ਆਪ ਚ, ਫਿਰ ਉਹਨਾਂ ਨੂੰ ਗੁਰੂ ਦੀ ਲੋੜ, ਪਰਮਾਤਮਾ ਦੀ ਲੋੜ ਨਹੀਂ। ਅਸਲ ਵਿੱਚ ਸਾਧ ਸੰਗਤ ਜੀ ਗੁਰੂ ਸਾਹਿਬ ਨੂੰ ਪੁੱਛਾਂਗੇ ਤੇ ਜੰਮਣ ਮਰਨ ਦੀ ਲੜੀ ਬਹੁਤ ਲੰਬੀ ਹੈ, ਬਹੁਤ ਲੰਬੀ, ਛੋਟੀ ਨਹੀਂ। ਫਿਰ ਕਹਿੰਦੇ ਨੇ ਇਸ ਲੰਬੀ ਲੜੀ ਦਾ ਕਿਤੇ ਨਾ ਕਿਤੇ ਲੇਖਾ ਜੋਖਾ ਹੁੰਦਾ ਹੈ, ਜਿੱਥੇ ਲੇਖਾ ਹੁੰਦਾ ਉੱਥੇ ਤੇਰਾ ਛੁਟਕਾਰਾ ਕਰਾਉਣਗੇ ਮਹਾਰਾਜ ਜੀ, ਜਿੱਥੇ ਲੇਖਾ ਮੰਗੀਆ ਹਰ ਆਪੇ ਲੈ ਛਡਾਏ। ਹੁਣ ਇੱਥੇ ਤਾਂ ਸਾਧ ਸੰਗਤ ਜੀ ਆਪਣੇ ਕੋਲੋਂ ਕੋਈ ਲੇਖਾ ਨਹੀਂ ਮੰਗਦਾ, ਨਾ ਮੈਂ ਕਦੀ ਦਰਬਾਰ ਲਗਾ ਵੇਖਿਆ ਜਿੱਥੇ ਕਰਮਾਂ ਦੀ ਗਤੀ ਕੋਈ ਪਾਪਾਂ ਪੁੰਨਾਂ ਦਾ ਲੇਖਾ ਮੰਗਦਾ ਹੋਵੇ। ਇਹਦਾ ਅਰਥ ਹੈ ਭਈ ਕੋਈ ਅਦ੍ਰਿਸ਼ ਵੀ ਸਾਧ ਸੰਗਤ ਜੀ ਦੁਨੀਆ ਹੈ ਜਿੱਥੇ ਪੁੱਛਿਆ ਜਾਵੇਗਾ। ਜੇ ਆ ਪ੍ਰਗਟ ਦੁਨੀਆ ਸਾਨੂੰ ਦਿਸਦੀ ਹੈ ਨਾ, ਇਹਦੇ ਤੋਂ ਬਿਨਾਂ ਪਰਮਾਤਮਾ ਦੀ ਕਲਾ ਵਿੱਚ ਗੁਪਤ ਅਦ੍ਰਿਸ਼ ਦੁਨੀਆ ਵੀ ਹੈ, ਬਹੁਤ ਥੋੜੀ ਨਹੀਂ। ਬਲਕਿ ਇੱਥੋਂ ਤੱਕ ਵੀ ਸਾਧ ਸੰਗਤ ਜੀ ਨਾਮ ਰਸੀਆਂ ਨੇ ਆਖਿਆ ਪਰ ਜਿੱਥੇ ਪੂਰਾ ਦਰਬਾਰ ਸਜਾ ਕੇ ਮਹਾਰਾਜ ਜੀ ਦਾ ਅਦਭੁਤ ਸਤਿਕਾਰ ਨਾਲ ਪ੍ਰਕਾਸ਼ ਕੀਤਾ ਹੋਵੇ, ਉੱਥੇ ਵੀ ਇੰਨੇ ਨਹੀਂ ਬੈਠੇ ਹੁੰਦੇ ਜਿਹਨੇ ਦਿਸਦੇ ਆਪਾਂ ਨੂੰ, ਇਹਦੇ ਤੋਂ ਬਿਨਾਂ ਵੀ ਹੁੰਦੇ ਬਹੁਤ ਜਿਹੜੇ ਦਿਸ ਨਹੀਂ ਰਹੇ। ਮਹਾਰਾਜ ਨੂੰ ਨਮਸਕਾਰ ਕਰਨ ਵਾਸਤੇ ਸਾਧ ਜੀ ਗੁਪਤ ਦੁਨੀਆ ਵਿੱਚੋਂ ਵੀ ਬਹੁਤ ਲੋਕ ਆਉਂਦੇ ਆ, ਪਰ ਹੁਣ ਜੇ ਆਪਾਂ ਨੂੰ ਲੇਖਾ ਦਿਸ ਨਹੀਂ ਰਿਹਾ, ਇਸ ਕਰਕੇ ਕੋਈ ਨਾ ਕੋਈ ਨਵੀਂ ਸਾਧ ਸੰਗਤ ਜੀ ਕਾਢ ਕੱਢਦੇ ਆ ਬੁੱਧੀ ਨਾਲ, ਭਈ ਉਹ ਜੀ ਰੋਜ਼ ਦੀ ਚਿੰਤਾ ਨੂੰ ਹੀ ਰੋਜ਼ ਦੀ ਮੌਤ ਆਖਿਆ, ਉਵੇਂ ਜੰਮਣਾ ਮਰਨਾ ਕਿੱਥੇ ਹੈ। ਪਰ ਗੁਰੂ ਰਾਮਦਾਸ ਮਹਾਰਾਜ ਜੀ ਤਾਂ ਕਹਿ ਰਹੇ ਨੇ ਜਿੱਥੇ ਲੇਖਾ ਮੰਗੀਏ ਹਰ ਆਪੇ ਲੈ ਛਡਾਏ, ਜਿੱਥੇ ਲੇਖਾ ਪੁੱਛਿਆ ਜਾਵੇਗਾ ਕਿੱਥੇ ਲੇਖਾ ਪੁੱਛਿਆ ਜਾਵੇਗਾ, ਹਜ਼ੂਰ ਕਹਿੰਦੇ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੀ, ਜਿੱਥੇ ਕੋਈ ਤੇਰੀ ਸਹਾਇਤਾ ਨਹੀਂ ਕਰ ਸਕੇਗਾ, ਨਾ ਮਾਇਆ ਨਾ ਸੰਬੰਧੀ, ਨਾ ਤੇਰੀ ਚਲਾਕੀ ਚੁਸਤੀ ਕੋਈ, ਨਾ ਤਗੜੇ ਬੰਦਿਆਂ ਨਾਲ ਬੈਠਣਾ ਉੱਠਣਾ, ਇਹਨਾਂ ਚੋਂ ਕੋਈ ਨਹੀਂ ਉੱਥੇ ਤੇਰੇ ਕੰਮ ਆਉਣਾ, ਮਹਾਰਾਜ ਦਾ ਨਾਮ ਉੱਥੇ ਤੇਰੇ ਕੰਮ ਆਉਂਦੇਗਾ, ਜਿੱਥੇ ਲੇਖਾ ਪੁੱਛਿਆ ਜਾਵੇਗਾ ਤੇਰੇ ਤੋਂ।
ਮਨ ਕਰਹਲਾ ਤਤ ਨਿਰਮਲਾ ਮਲ ਲਾਗੀ ਹੋਮੈ ਆਏ।
ਹੁਣ ਮਨ ਨੂੰ ਕਹਿੰਦੇ ਮਨਾ, ਅਸਲ ਚ ਤੇਰਾ ਅਸਲਾ ਤਾਂ ਨਿਰਮਲ ਸੀ, ਮਨ ਸਾਧ ਸੰਗਤ ਜੀ ਤਾਕਤ ਦਾ ਨਾਂ ਸੀ ਕਿਸੇ ਸ਼ਕਤੀ ਦਾ, ਤੇ ਉਹ ਵੀ ਅਸਾਰੂ ਸ਼ਕਤੀ ਦਾ, ਮਨ ਦਾ ਜਿਹੜਾ ਸੁਭਾਅ ਮੁੱਢਲਾ ਵੇਖਿਆ ਜਾਏ ਤੇ ਨਿਰਮਲ ਹੈ, ਪਰ ਅਸਲ ਵਿੱਚ ਆਣ ਕੇ ਹੁਣ ਸਾਧ ਸੰਗਤ ਜੀ ਇੱਥੇ ਸੰਸਾਰ ਚ ਆਣ ਕੇ ਇਹਨੂੰ ਸੰਸਕਾਰਾਂ ਦੀ ਮੈਲ ਚੰਬੜ ਗਈ, ਅਸਲੇ ਵੱਲੋਂ ਇਹ ਨਿਰਮਲ ਸੀ, ਮਨ ਤੋਂ ਜੋਤ ਸਰੂਪ ਹੈ ਤਾਂ ਨਿਰਮਲ ਸੀ, ਪਰ ਕਹਿੰਦੇ ਮੈਲਾ ਕਰ ਲਿਆ ਸੰਸਾਰ ਤੇ ਆਣ ਕੇ, ਕਰਮਾਂ ਤੇ ਸੰਸਕਾਰਾਂ ਦੀ ਮੈਲ ਨੇ ਨਿਖਿੱਧ ਕਰ ਛੱਡਿਆ ਇਹਨੂੰ। ਅਸਲੇ ਵੱਲੋਂ ਸਾਧ ਸੰਗਤ ਜੀ ਮਨ ਦੀ ਤਾਕਤ ਕਬੀਰ ਸਾਹਿਬ ਦੱਸੀ, ਕਹਿੰਦੇ ਨੇ ਇਹ ਮਨ ਸਤੀ ਇਹ ਮਨ ਸੀਓ ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੇ ਜਾਂ ਓਨ ਮਨ ਰਹਿ ਤਾਂ ਤੀਨ ਲੋਕ ਕੀ ਬਾਤ ਹੈ, ਇਹ ਮਨ ਦੀ ਤਾਕਤ ਹੈ। ਕਹਿੰਦੇ ਅਸਲ ਵਿੱਚ ਮਨ ਸਾਧ ਸੰਗਤ ਜੀ ਨਿਰਮਲ ਸੀ, ਨਿਰਮਲਤਾ ਦਾ ਇੱਕ ਸੋਮਾ ਸੀ, ਪਰ ਸੰਸਕਾਰਾਂ ਦੀ ਮੈਲ ਲੱਗਣ ਕਰਕੇ ਮਲ ਲਾਗੀ ਹਉਮੈ ਆਏ। ਕਹਿੰਦੇ ਸਭ ਕਰਮ ਹਉਮੈ ਚ ਆਣ ਕੇ ਕੀਤੇ, ਕੁਝ ਪ੍ਰਗਟ ਹਉਮੈ ਚ ਕੁਝ ਸੂਖਮ ਹਉਮੈ ਚ, ਇਸ ਕਰਕੇ ਹਉਮੈ ਦੀ ਮੈਲ ਲੱਗ ਗਈ ਇੱਥੇ ਆਉਣ ਕੇ। ਜੇ
ਪ੍ਰਤੱਖ ਪਿਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ,
ਪ੍ਰਤੱਖ ਹੀ ਅਕਾਲ ਪੁਰਖ ਵਾਹਿਗੁਰੂ ਤੇਰੇ ਨਾਲ ਹੈ, ਪਰ ਵਿਛੜ ਕੇ ਤੂੰ ਚੋਟਾਂ ਖਾ ਰਿਹਾ, ਉਹ ਤੇਰੇ ਤੋਂ ਦੂਰ ਨਹੀਂ, ਤੂੰ ਉਹਦੇ ਤੋਂ ਦੂਰ ਹੋ ਗਿਆ, ਉਹ ਤਾਂ ਪ੍ਰਤੱਖ ਤੇਰੇ ਨਾਲ ਸੀ, ਵਿਛੜ ਕੇ ਹੁਣ ਤੈਨੂੰ ਦੁਖੀ ਹੋਣਾ ਪੈ ਰਿਹਾ ਹੈ।
ਮਨ ਕਰਹਲਾ ਮੇਰੇ ਪ੍ਰੀਤਮਾ ਹਰ ਹਿਰਦੈ ਭਾਲ ਪਾਲਾਏ,
ਕਹਿੰਦੇ ਨੇ ਹੁਣ ਬੇਮਹਾਰਿਆ ਮਨ ਮੇਰੇ ਪ੍ਰੀਤਮ ਨੂੰ ਲੱਭ, ਕਿੱਥੋਂ ਹਰ ਹਿਰਦੈ, ਹਿਰਦਾ ਹੁੰਦਾ ਹਿਰਦਾ, ਭਾਲ ਪਾਲਾਏ ਉਹਦੀ ਭਾਲ ਕਰ, ਪਰ ਕਰ ਆਪਣੇ ਅੰਦਰੋਂ ਆਪਣੇ ਮਨ ਚੋਂ, ਬੇਮਹਾਰਤਾ ਕਰਨੀ ਛੱਡ ਦੇ,
अपने अंदरों परमात्मा की भाल कर तू
उपाय कितै ना लगाई गुर हिरदै हर देखाई।
बहुत सारे उपाय किते किते उन्हें तेनों परमात्मा मिलना गुर हिरदै हर देखाए। गुरु के चरण फाला हिरदे चो तेनों हरी दिखा देंगे। तू उपा करदा फिर कदे वर्त रख लिया कदे दान कर लिया कदे पुन कदे तीर्थां दा इशनान कदे नेती धोती कर ली कदे पुठा लटक गया कदे सीधा हो गया। इन्हां पावां नाल नहीं कहिंदे परमात्मा मिलना। गुरु मिलावेगा कृपा करके तेनू ते मिलावेगा भी तेरे हिरदे चो।
मन कर हला मेरे प्रीतमा दिन रहन हर लिव लाए।
मेरे बेमहारिया मन मेरे प्रीतम नाल दिने रात लिव ला के रखिया कर।
घर जाए पावे रंग महली गुर मेले हर मेलाए।
मेरे घर जाए फिर मन तेरा अपने घर च रहेगा अपने घर च बैठ जाएगा चलिया जाएगा असली टिकाने ते। घर जाए पावे रंग महली मेरी दा स्वरूप परमात्मा रंग दा आनंद कहिंदे आनंद देण वाले परमात्मा दा स्वरूप अपने टिकाने पहुंचदे ही मना तेनू मिल जाएगा। गुर कहिंदे गुर मेले हर मिलाए गुरु कृपा करके पर मिलेगा। जे मन दे टिकाने ते जाके बैठना जिहड़ा रस स्वरूप है जिहड़ा रसला निर्मलता वाला ओह भी गुरु की कृपा तो बिना नहीं जे।
मन कर हला तू मीत मेरा पाखंड लोभ तजाए।
मेरे मना जे तू मेरा मित्र है ना पखंड ते लोभ करना छड़ दे तू।
पखंड लोभी मारिया जम डंड दे सजाए।
मारी क्यों की होवेगा हजूर कहते पखंड ते लोभ करने वाले नु बड़ी मार पैंदी। पखंड लोभी मारिया कौन मारदा जी जम डंड दे सजाए। कहिंदे जम बहुत उन्हां दा डंडा करड़ा कबीर जम का ठेंगा बुरा है। कबीर साहब ने आख्या गुरु रामदास महाराज कहिंदे जम तेनू सजा देणगे पखंड ते लोभ करना छड़ दे तू।
मन कर हला मेरे प्राण तू मैल पाखंड भरम गवाए।
कहिंदे मन ये बेमहार नहीं करनी तू छड़ देवेगा ते फिर जिनी देर तेरे च प्राण ने ना उन्नी देर प्राणा दे चलदिया ही तू जे पखंड छड़ देवे भरम छड़ देवे ते परमात्मा दे स्वरूप दा आनंद माणेगा फिर।
हर अमृत सर गुर पूरिया मिल संगती मल लह जाए।
गुरु तो कहिंदे ने सरोवर है अमृत दा संगत नाल मिल के बैठ के इस सरोवर विच इशनान करिया कर मन दा इशनान करवाया कर।
मन कर हला मेरे प्यारिया एक गुर की सिख सुनाए।
जे महारिया मन एक गुरु की सिख्या सुन प्यार करेगा तेनू परमात्मा फिर।
यो मोह माया पसरिया अंत साथ ना कोई जाए।
ये सारा पसारा कहिंदे माया दा ते माया ने मन नू मोह लाया होया पर चेते रखी अंत नू तेरे नाल नहीं कुछ भी जावेगा संत साथ ना कोई जाए कुछ नहीं जावेगा इन्हां विचों।
मन कर हला मेरी साजना हर खर्च लिया पत पाए।
कहिंदे मना बेमहारी करने वालिया जे मेरा सज्जन बन जावे ते बस सज्जन बनदे ही परलोक दे रस्ते दा खर्चा पले बन लवेगा तू।
हर दरगे पहनाया हर आप लया गल लाए।
फिर की होवेगा कहिंदे वडियाई दा सरोपा हरी दी दरगाह विच तैनू मिलेगा ते हरी गल ना ला लवेगा तैनू।
मन कर हला गुर मन्निया गुरमुख कार कमाए।
कहिंदे जिस वेले साध संगत जी फिर मन अपनी मर्जी छड़ दिंदा मन जांदा ना फिर पतीर जांदा ते गुरु दी दसी फिर कार कमाउण लग पैंदा जी।
गुरिया गै कर जोदड़ी जन नानक हर मेलाए।
शब्द की संपूर्णता महाराज गुरु रामदास जी करते कहते गुरु अगे अरदास करया कर गुर अगे कर जोदड़ी। सारा उपदेश दे के महाराज ने अरदास ते लिया के साध संगत जी गल मकाई है भी अरदास दे नाल ही तेरी जोड़ी च कंका पैना इस करके महाराज अगे जोदड़ी करया कर जब नानक हर मिलाए फिर हरी परमात्मा मिल जाएगा तेनू। इतने सत्संग जी शब्द संपूर्ण होया शब्द की भी समय की भी संपूर्णता हुई। बहुत सारिया भुला विचार करद होंगे भुला चुका भी गुरु की साजी नवाजी संगत ने खिमा बख्शनी जी लेख्या करते हैं छुट्टी अखन खन भूलन हार बख्शन हार बख्शना नानक पार उतार। वाहिगुरु जी का खालसा वाहिगुरु जी।